ਹੋਵੇਗੀ। ਇਹ ਉਪਦੇਸ਼ ਸਤਿਗੁਰੂ ਜੀ ਨੇ ਇਹਨਾਂ ਤ੍ਰਿਗਾ ਰਾਜ ਨੂੰ ਨੂਰ ਸ਼ਾਹ ਜਾਦੂਗਰਨੀ ਨੂੰ ਦਿੱਤਾ ਹੈ। ਉਪਦੇਸ਼ ਨੂੰ ਸੁਣ ਕੇ ਨਾ ਮੰਨਿਆ ਅਤੇ ਕਮਾਇਆ ਹੈ। ਇੱਥੋਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਹੋਰ ਵੀ ਧਰਤੀਆਂ ਫਿਰ ਰਹੇ ਨੇ, ਵਿਚਰ ਰਹੇ ਨੇ। ਜਿੱਥੇ ਜਿੱਥੇ ਕੋਈ ਜਗਿਆਸੂ ਬੈਠਾ ਉਹਨਾਂ ਦੀਆਂ ਭਾਵਨਾਵਾਂ ਪੂਰਨ ਕਰ ਰਹੇ ਨੇ। ਆਓ, ਜਗਤ ਗੁਰੂ ਪਿਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਣਾ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਆਪਣੇ ਜੀਵਨ ਅਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਏਰਾ ਮਾਇਆ ਸਦਨ ਪੰਕਜ ਬਦਨ ਮੋਹ ਕਦਨ ਗਤ ਦੈਨ।
ਮਾਇਆ ਦੇ ਘਰ, ਮਾਇਆ ਕਹਿੰਦੇ ਨੇ ਕਿਰਪਾ ਨੂੰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਰਪਾ ਦੇ ਘਰ ਨੇ। ਕਮਲ ਜੈਸਾ ਸੁੰਦਰ ਉਹਨਾਂ ਦਾ ਮੁੱਖ ਹੈ, ਇਸ ਕਰਕੇ ਕਿਹਾ ਪੰਕਜ ਬਦਨ ਮੋਹ ਕਦਨ। ਮੋਹ ਦਾ ਨਾਸ ਕਰਨ ਵਾਲੇ ਔਰ ਮੋਹ ਨੂੰ ਕੱਟ ਕੇ ਮੁਕਤੀ ਦੇਣ ਵਿੱਚ ਸਤਿਗੁਰੂ ਜੀ ਸਮਰੱਥ ਨੇ। ਮੋਹ ਕੱਟ ਕੇ ਆਪਣੇ ਦਾਸਾਂ ਨੂੰ, ਸੇਵਕਾਂ ਨੂੰ, ਜਨਾਂ ਨੂੰ ਮੁਕਤੀ ਦਾ ਦਾਨ ਦੇਣ ਵਾਲੇ ਹਨ।
ਚਰਨ ਸਰਨ ਤਿੰਨ ਪਰਨ ਮਮ ਦਰਸ਼ਨ ਪਰਸਨ ਚੈਨ।
ਉਹਨਾਂ ਦੇ ਪਵਿੱਤਰ ਪਾਵਨ ਚਰਨਾਂ ਦੀ ਸ਼ਰਨ ਵਿੱਚ ਮੈਂ ਪੈਂਦਾ ਹਾਂ, ਜਿਨ੍ਹਾਂ ਦੇ ਦਰਸ਼ਨ ਪਰਸ ਕੇ ਮਨ ਨੂੰ ਚੈਨ ਮਿਲਦਾ ਹੈ, ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਕੇ ਮਨ 'ਚ ਚੈਨ ਆਉਂਦਾ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਮਨ ਅਤੇ ਤਨ ਦੋਵੇਂ ਨਿਹਾਲ ਹੋ ਜਾਂਦੇ ਨੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਪਾਵਨ ਸੁੰਦਰ ਮੂਰਤ ਦੇ ਦਰਸ਼ਨ ਕਰੀਏ। ਉਹਨਾਂ ਦੇ ਦਰਸ਼ਨ ਕਰਕੇ ਮਨ ਨੂੰ ਚੈਨ ਮਿਲਦਾ ਹੈ।
ਸ਼੍ਰੀ ਬਾਲਾ ਚੰਦਰ ਵਾਚੋ ਪਈ ਆਗੈ ਗਮਨੇ ਸ਼੍ਰੀ ਗੁਰਪੂਰੇ, ਨਿਜ ਦਾਸਨ ਜੀ ਦੇ ਗਤ ਰੂਰੇ।
ਕਿਰਪਾ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੋ ਪੂਰੇ ਗੁਰਦੇਵ ਨੇ ਤ੍ਰਿਗਾ ਰਾਜ ਦੇ ਅਨੇਕਾਂ ਜੀਵਾਂ ਨੂੰ ਤਾਰ ਕੇ ਮੁਕਤ ਕਰਕੇ ਸਾਹਿਬ ਸੱਚੇ ਪਾਤਸ਼ਾਹ ਇੱਥੋਂ ਅੱਗੇ ਨੂੰ ਚੱਲੇ ਨੇ। ਐਸੇ ਸਾਹਿਬ ਜੋ ਆਪਣਿਆਂ ਦਾਸਾਂ ਨੂੰ ਮੁਕਤੀ ਦੇਣ ਵਾਲੇ ਹਨ, ਸੁੰਦਰ ਮੁਕਤੀ ਦਾ ਪਰਮ ਆਨੰਦ, ਪਰਮ ਦਾਤ ਬਖਸ਼ਿਸ਼ ਕਰਨ ਵਾਲੇ ਹਨ।
ਪਰਥਰੀ ਆਸ਼ਰਮ ਜਾ ਸੁਆਮਨ ਤਾਂ ਜਾਏ ਪਹੁੰਚੇ ਜਸ ਪਾਵਨ।
ਸਤਿਗੁਰੂ ਜੀ ਜਿਨ੍ਹਾਂ ਦਾ ਬੜਾ ਪਵਿੱਤਰ ਸੁਜਸ ਸਰਬ ਥਾਵਾਂ 'ਤੇ ਪਸਰਿਆ ਹੋਇਆ ਹੈ, ਘਰ ਘਰ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਉਪਮਾ ਗਾਈ ਜਾ ਰਹੀ, ਘਰ ਘਰ ਬਾਬਾ ਗਾ ਵੀ ਹੈ, ਵੱਜਣ ਤਾਲ ਮਿਰਦਾਂਗਰ ਬਾਬਾ ਮਹਾਰਾਜ ਜੀ ਦੀ ਉਪਮਾ ਘਰ ਘਰ ਵਿੱਚ ਹੈ। ਘਰ ਘਰ 'ਚ ਗੁਰੂ ਸਾਹਿਬ ਦੀ ਪਵਿੱਤਰ ਕੀਰਤੀ ਪਸਰੀ ਹੈ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਚੱਲਦਿਆਂ ਚੱਲਦਿਆਂ ਤ੍ਰਿਗਾ ਰਾਜ ਤੋਂ ਭਰਥਰੀ ਜੀ ਦੇ ਆਸ਼ਰਮ ਪਹੁੰਚੇ ਨੇ, ਜਿਸ ਭਰਥਰੀ ਨੂੰ ਸੰਬੋਧਨ ਕਰਕੇ ਮਹਾਰਾਜ ਜੀ ਨੇ ਕਈ ਸ਼ਬਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਉਚਾਰਨ ਕੀਤੇ ਨੇ। ਇਹ ਭਰਥਰੀ ਜੀ ਯੋਗੀ ਸਨ, ਭਰਥਰੀ ਜੀ ਯੋਗ ਦੀ ਸਾਧਨਾ ਕਰਦੇ ਸਨ। ਤੋ ਭਰਥਰੀ ਜੀ ਦਾ ਜਿੱਥੇ ਆਸ਼ਰਮ ਸੀ, ਜਿੱਥੇ ਸ਼੍ਰੀ ਭਰਥਰੀ ਜੀ ਦਾ ਨਿਵਾਸ ਹੈ, ਗਰੀਬਨਵਾਜ ਪਾਤਸ਼ਾਹ ਜੀ ਭਰਥਰੀ ਜੀ ਦੇ ਮਨ ਦੀ ਜਗਿਆਸਾ ਜਾਣ ਕੇ ਭਰਥਰੀ ਜੀ ਨੂੰ ਅੰਦਰ ਦਾ ਆਤਮ ਆਨੰਦ ਬਖਸ਼ਿਸ਼ ਕਰਨ ਵਾਸਤੇ ਆਏ ਹਨ।
ਜੇ ਮਨ ਸੋ ਸਗਰੋ ਦੇਸ਼ਾ ਤ੍ਰਿਗਾ ਰਾਜ ਪੁਨ ਅਪਰ ਨਰੇਸ਼ਾ।
ਭਰਥਰੀ ਜੀ ਦਾ ਇੱਥੇ ਨੇੜੇ ਹੀ ਆਸ਼ਰਮ ਹੈ ਤ੍ਰਿਗਾ ਰਾਜ ਦੇ, ਅਤੇ ਭਰਥਰੀ ਜੀ ਦੀ ਬੜੀ ਪੂਜਾ ਹੈ ਇਲਾਕੇ ਵਿੱਚ। ਇੱਥੋਂ ਤੱਕ ਵੀ ਜਿਹੜੇ ਨੇੜੇ ਤੇੜੇ ਦੇ ਦੇਸ਼ਾਂ ਦੇ ਰਾਜੇ ਨੇ, ਉਹ ਰਾਜੇ ਵੀ ਭਰਥਰੀ ਜੀ ਨੂੰ ਮੰਨਦੇ ਨੇ। ਔਰ ਤ੍ਰਿਗਾ ਰਾਜ ਜਿਹੜਾ ਸੀ, ਉੱਥੋਂ ਦੀ ਜੋ ਨੂਰ ਸ਼ਾਹ ਜਾਦੂਗਰਨੀ ਸੀ, ਉਹ ਵੀ ਭਰਥਰੀ ਜੀ ਨੂੰ ਮੰਨਦੀ ਸੀ, ਉਹ ਵੀ ਭਰਥਰੀ ਜੀ ਦੇ ਆਸ਼ਰਮ 'ਤੇ ਆ ਕੇ ਨਮਸਕਾਰ ਕਰਦੀ ਸੀ। ਇੰਨਾ ਸੁਜਸ, ਇੰਨੀ ਵੱਡੀ ਵਡਿਆਈ ਭਰਥਰੀ ਜੀ ਦੀ ਇਸ ਇਲਾਕੇ ਵਿੱਚ ਪ੍ਰਚਲਿਤ ਸੀ।
ਪੂਜਕ ਉਤੇ ਸਰਬ ਨਰ ਨਾਰੇ ਮਹਿਮਾ ਯੋਗਨ ਕੀਰਤੈ ਭਾਰੇ।
ਸਰਬ ਨਰ ਨਾਰੀਆਂ ਉਹ ਭਰਥਰੀ ਜੀ ਦੀ ਪੂਜਾ ਕਰਦੇ ਸਨ, ਭਰਥਰੀ ਜੀ ਨੂੰ ਆਪਣਾ ਇਸ਼ਟ ਜਾਣ ਕੇ ਇਹਨਾਂ ਦੀ ਪੂਜਾ ਕਰਨੀ। ਅਤੇ ਭਰਥਰੀ ਜੀ ਨੇ ਇਹਨਾਂ ਨੂੰ ਯੋਗ ਦੀਆਂ ਵਿਧੀਆਂ ਦੱਸਣੀਆਂ, ਕਿਉਂਕਿ ਆਪ ਯੋਗੀ ਸਨ ਅਤੇ ਯੋਗ ਦੀ ਸਾਧਨਾ ਕਰਨੀ ਅਤੇ ਯੋਗ ਦੀ ਮਹਿਮਾ ਜਿਹੜੀ ਸੀ ਉਹ ਲੋਕਾਂ ਨੂੰ ਦੱਸਣੀ, ਵੀ ਯੋਗ ਬੜੀ ਵਡਿਆਈ ਦਾ ਮਾਲਕ ਹੈ, ਯੋਗ ਨਾਲ ਮਨ ਨਿਰਮਲ ਹੁੰਦਾ, ਯੋਗ ਨਾਲ ਮਨ ਪਵਿੱਤਰ ਹੁੰਦਾ, ਤੁਸੀਂ ਯੋਗ ਸਾਧਨਾ ਕਰਿਆ ਕਰੋ। ਕਸ਼ਟ ਯੋਗ ਦਾ ਉਪਦੇਸ਼ ਭਰਥਰੀ ਜੀ ਆਪ ਵੀ ਕਰਦੇ ਅਤੇ ਲੋਕਾਂ ਨੂੰ ਵੀ ਦਇਆ ਕਰਦੇ ਸਨ।
ਤੇ ਆਸ਼ਰਮ ਕੇ ਜਾਏ ਸਮੀਪਾ ਬੈਸ ਗਏ ਬੇਦੀ ਕੁਲ ਦੀਪਾ।
ਬੇਦੀਆਂ ਦੀ ਕੁਲ ਦੇ ਦੀਪ, ਜਿਹਨਾਂ ਬੇਦੀਆਂ ਦੀ ਕੁਲ ਨੂੰ ਉਜਾਗਰ ਕੀਤਾ, ਪ੍ਰਗਟ ਕੀਤਾ, ਐਸੇ ਸਤਿਗੁਰੂ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੱਲ ਕੇ ਆਏ। ਭਰਥਰੀ ਜੀ ਦਾ ਜਿੱਥੇ ਆਸ਼ਰਮ ਹੈ, ਆਸ਼ਰਮ ਦੇ ਕੋਲ ਆ ਸਤਿਗੁਰੂ ਜੀ ਬੈਠੇ ਹਨ। ਭਰਥਰੀ ਜੀ ਦੇ ਆਸ਼ਰਮ ਦੇ ਕੋਲ ਮਹਾਰਾਜ ਜੀ ਨੇ ਆਪਣਾ ਆਸਣ ਲਾਇਆ ਹੈ।
ਸੋ ਕਿਤ ਕਾਜ ਵਹਿਰ ਕੋ ਨਿਕਸਾ ਦੇਖਿਓ ਮੁਖ ਪੰਕਜ ਸਮ ਬਿਕਸਾ।
ਔਰ ਭਰਥਰੀ ਜੀ ਕਿਸੇ ਕੰਮ ਕਰਕੇ ਆਪਣੇ ਆਸ਼ਰਮ ਵਿੱਚੋਂ ਬਾਹਰ ਨਿਕਲੇ, ਸਤਿਗੁਰੂ ਜੀ ਸਿੱਧੇ ਆਸ਼ਰਮ 'ਚ ਨਹੀਂ ਸੀ ਗਏ, ਭਰਥਰੀ ਦੇ ਆਸ਼ਰਮ ਦੇ ਬਾਹਰ ਸਤਿਗੁਰੂ ਜੀ ਨੇ ਆਸਣ ਲਾਇਆ ਸੀ ਅਤੇ ਭਰਥਰੀ ਜੀ ਨੂੰ ਕੋਈ ਕੰਮ ਪਿਆ ਅਤੇ ਉਹ ਕੰਮ ਕਰਨ ਵਾਸਤੇ ਭਰਥਰੀ ਜੀ ਆਪਣੇ ਆਸ਼ਰਮ ਦੇ ਵਿੱਚੋਂ ਬਾਹਰ ਨੂੰ ਨਿਕਲੇ ਹਨ ਅਤੇ ਜਿਸ ਵੇਲੇ ਬਾਹਰ ਆ ਕੇ ਵੇਖਿਆ
ਦੇਖਿਓ ਮੁਖ ਪੰਕਜ ਸਮ ਬਿਕਸਾ।
ਕਿ ਮਹਾਰਾਜ ਜੀ ਦਾ ਕਮਲ ਵਾਂਗੂ ਖਿੜਿਆ ਚਿਹਰਾ ਦਿਸਿਆ ਗੁਰੂ ਨਾਨਕ ਸਾਹਿਬ ਦਾ। ਜਦੋਂ ਭਰਥਰੀ ਜੀ ਆਸ਼ਰਮ 'ਚੋਂ ਬਾਹਰ ਆਏ ਅਤੇ ਅੱਗੇ ਦੀਨ ਦੁਨੀਆਂ ਦੇ ਮਾਲਕ ਤ੍ਰਿਲੋਕੀ ਨਾਥ ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੁੰਦਰ ਪਾਵਨ ਮੂਰਤ ਵੇਖੀ।
ਦੇਖ ਅਤੀਤ ਦੇਪਤ ਪ੍ਰਕਾਸ਼ਾ ਤਰਿਓ ਸਰੂਪ ਮਨੋ ਸੁਖ ਰਾਸਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਦਰਸ਼ਨ ਕੀਤੇ, ਵੀ ਅਤੀਤਾਂ ਵਾਲਾ ਵੈਰਾਗੀਆਂ ਵਾਲਾ ਭੇਖ ਹੈ ਸਤਿਗੁਰਾਂ ਦਾ, ਅਤੀਤ ਵੈਰਾਗੀਆਂ ਦਾ ਭੇਖ, ਗੇਰੂ ਰੰਗ ਦੇ ਕੱਪੜੇ ਵਸਤਰ ਸਤਿਗੁਰਾਂ ਧਾਰਨ ਕੀਤੇ ਹੋਏ ਸਨ ਅਤੇ ਚਿਹਰੇ 'ਤੇ ਬੜਾ ਪ੍ਰਕਾਸ਼ ਅਤੇ ਕ੍ਰਾਂਤੀ ਹੈ ਸਤਿਗੁਰਾਂ ਦੀ। ਕਹਿੰਦੇ ਇੱਦਾਂ ਜਾਪਦਾ ਹੈ ਕਿ ਪ੍ਰਕਾਸ਼ ਨੇ ਹੀ ਸਰੂਪ ਧਾਰਨ ਕੀਤਾ ਹੋਵੇ, ਇੰਨਾ ਪ੍ਰਕਾਸ਼ ਹੈ ਗੁਰਦੇਵ ਦੇ ਚਿਹਰੇ 'ਤੇ ਕਿ ਇੱਦਾਂ ਵੇਖ ਕੇ ਪ੍ਰਤੀਤ ਹੁੰਦਾ, ਅਨੁਭਵ ਹੁੰਦਾ ਹੈ ਕਿ ਜਿਵੇਂ ਕਰੋੜਾਂ ਸੂਰਜਾਂ ਨੇ ਗੁਰੂ ਨਾਨਕ ਸਾਹਿਬ ਦੀ ਮੂਰਤ ਧਾਰਨ ਕਰ ਲਈ ਹੋਵੇ। ਮਹਾਰਾਜ ਗੁਰੂ ਨਾਨਕ ਸਾਹਿਬ ਸੁਖਦਾਤੇ ਦਾ ਸਰੂਪ ਧਾਰਨ ਕਰ ਲਿਆ ਹੋਵੇ।
ਦੇਖ ਸਰੂਪ ਮਨੋ ਸੁਖ ਰਾਸਾ ਮਸਤਕ ਆਯੁਧ ਲੋਚਨ ਲੋਨੇ ਗਿਆਨ ਤਰਨ ਜਨ ਜਗ ਪ੍ਰਗਟੋਨੇ।
ਕਹਿੰਦੇ ਭਰਥਰੀ ਜੀ ਨੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਵੇਖ ਕੇ ਮਨ ਨੂੰ ਜਿਵੇਂ ਸੁੱਖਾਂ ਦੀ ਪੂੰਜੀ ਲੱਭ ਗਈ ਹੋਵੇ, ਭਰਥਰੀ ਜਿਵੇਂ ਸੁੱਖਾਂ ਦਾ ਖਜ਼ਾਨਾ ਮਿਲ ਗਿਆ ਹੋਵੇ ਔਰ ਸਤਿਗੁਰੂ ਜੀ ਦਾ ਸੋਹਣਾ ਮਸਤਕ, ਚੌੜਾ ਮੱਥਾ ਤੇ ਮੋਟੀਆਂ ਮੋਟੀਆਂ ਮੇਰੇ ਸਾਹਿਬ ਦੀਆਂ ਅੱਖਾਂ ਬੜੀਆਂ ਸੁੰਦਰ ਜਿਨ੍ਹਾਂ ਵਿੱਚ ਕਰੋੜਾਂ ਦਾ ਰਸ ਭਰਿਆ ਹੋਇਆ ਤੇ ਮਨ ਨੂੰ ਜਿਵੇਂ ਗਿਆਨ ਦਾ ਸੂਰਜ ਚੜ੍ਹਿਆ ਹੋਇਆ, ਗਿਆਨ ਦਾ ਸੂਰਜ ਇਸ ਜਗਤ ਵਿੱਚ ਪ੍ਰਗਟ ਹੋਇਆ ਹੋਇਆ।
ਆਏ ਨਿਕਟ ਮੁਖ ਬਚਨ ਬਖਾਨਾ ਕੌਣ ਦੇਸ਼ ਕਿਤ ਕਰੋ ਪਿਆਨਾ।
ਭਰਥਰੀ ਜੀ ਨੂੰ ਖਿੱਚ ਪਈ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਤੇ ਖਿੱਚਿਆ ਹੋਇਆ ਮਹਾਰਾਜ ਜੀ ਦੇ ਕੋਲ ਚਲਾ ਗਿਆ, ਹੱਥ ਜੋੜੇ ਤੇ ਬੜੇ ਪਿਆਰ ਨਾਲ ਸਤਿਗੁਰੂ ਜੀ ਨੂੰ ਪੁੱਛਦਾ, ਮਹਾਰਾਜ ਕਿਹੜਾ ਦੇਸ਼ ਆ ਆਪ ਜੀ ਦਾ ਤੇ ਕਿੱਥੇ ਜਾ ਰਹੇ ਹੋ। ਭਰਥਰੀ ਦਾ ਨਿਰਮਲ ਹਿਰਦਾ ਸੀ, ਯੋਗ ਸਾਧਨਾ ਕਰਕੇ ਅੰਦਰ ਨਿਰਮਲ ਹੋ ਚੁੱਕਾ ਸੀ, ਇਸ ਕਰਕੇ ਪਹਿਚਾਣ ਲਿਆ ਵੀ ਇਹ ਜਿਹੜੀ ਕੋਈ ਸ਼ਖਸੀਅਤ ਬੈਠੀ ਹੈ ਸਧਾਰਨ ਨਹੀਂ, ਪਹਿਲੀ ਵਾਰ ਦਰਸ਼ਨ ਹੋਏ ਨੇ ਅਤੇ ਮਨ ਖਿੱਚ ਲਿਆ। ਇਹਨਾਂ ਕੋਲ ਆ ਕੇ ਸਤਿਗੁਰਾਂ ਨੂੰ ਪੁੱਛਦਾ, ਜੀ ਤੁਹਾਡਾ ਦੇਸ਼ ਕਿਹੜਾ ਹੈ ਔਰ ਆਪ ਜੀ ਕਿਸ ਪਾਸੇ ਨੂੰ ਜਾ ਰਹੇ ਹੋ।
ਵੇਖ ਅਪੂਰਬ ਤੁਮਰੋ ਪਾਵਨ ਕੀਜੈ ਆਪਣੋ ਨਾਮ ਬਤਾਵਨ।
ਮਹਾਰਾਜ ਜੀ ਤੁਹਾਡਾ ਵੇਖ ਮੈਂ ਪਹਿਲੀ ਵਾਰ ਵੇਖ ਰਿਹਾ, ਇਸ ਇਲਾਕੇ ਵਿੱਚ ਆਪ ਜੀ ਦੇ ਦਰਸ਼ਨ ਮੈਂ ਪਹਿਲੀ ਵਾਰ ਕਰ ਰਿਹਾ ਅਤੇ ਕਿਰਪਾ ਕਰਕੇ ਮਹਾਰਾਜ ਸਾਨੂੰ ਆਪਣਾ ਨਾਮ ਵੀ ਦੱਸੋ, ਵੀ ਤੁਹਾਡਾ ਨਾਮ ਕੀ ਹੈ। ਭਰਥਰੀ ਜੀ ਇੱਦਾਂ ਗੁਰੂ ਨਾਨਕ ਸਾਹਿਬ ਨੂੰ ਪੁੱਛਣ ਲੱਗੇ, ਮਹਾਰਾਜ ਕਿਰਪਾ ਕਰਕੇ ਆਪ ਜੀ ਪਹਿਲੀ ਵਾਰ ਇਸ ਇਲਾਕੇ 'ਚ ਆਏ ਜਾਪਦੇ ਹੋ, ਮੈਂ ਦਰਸ਼ਨ ਪਹਿਲੀ ਵਾਰ ਕੀਤੇ ਨੇ, ਆਪ ਜੀ ਕਿਰਪਾ ਕਰਕੇ ਆਪਣਾ ਨਾਂ ਦੱਸੋ ਔਰ ਦੇਸ਼ ਦੱਸੋ, ਕਿਸ ਦੇਸ਼ ਤੋਂ ਆਏ ਹੋ?
ਸੁਣੀਏ ਸ਼੍ਰੀ ਅੰਗਦ ਗੁਣ ਖਾਨੀ, ਗੁਰੂ ਰੁਕ ਦੇਖ ਕਈ ਮੈਂ ਬਾਨੀ।
ਭਾਈ ਸਾਹਿਬ, ਭਾਈ ਬਾਲਾ ਜੀ ਜਿਹੜੇ ਕੋਲ ਹੀ ਬੈਠੇ ਸਨ ਸਤਿਗੁਰਾਂ ਦੇ, ਜਦੋਂ ਭਰਥਰੀ ਜੀ ਆਏ, ਗੁਰੂ ਅੰਗਦ ਸਾਹਿਬ ਨੂੰ ਕਥਾ ਸੁਣਾਉਂਦੇ ਭਾਈ ਬਾਲਾ ਜੀ, ਕਹਿੰਦੇ ਹੇ ਸੁੱਖਾਂ ਦੇ ਦਾਤੇ ਗੁਰੂ ਅੰਗਦ ਸਾਹਿਬ, ਜਦੋਂ ਭਰਥਰੀ ਜੀ ਨੇ ਆ ਕੇ ਪੁੱਛਿਆ ਨਾ ਜੀ ਤੁਹਾਡਾ ਦੇਸ਼ ਕਿਹੜਾ ਹੈ, ਤੁਹਾਡਾ ਨਾਂ ਕੀ ਹੈ, ਕਿਸ ਦੇਸ਼ 'ਚੋਂ ਆਏ ਹੋ, ਅਤੇ ਗੁਰੂ ਸਾਹਿਬ ਜੀ ਦਾ ਰੁੱਖ ਵੇਖ ਕੇ ਵੀ ਸਤਿਗੁਰੂ ਜੀ ਨਹੀਂ ਬੋਲੇ, ਮਹਾਰਾਜ ਜੀ ਦਾ ਇਸ਼ਾਰਾ ਵੇਖ ਕੇ ਵੀ ਗੁਰੂ ਸਾਹਿਬ ਮੈਨੂੰ ਇਸ਼ਾਰਾ ਕੀਤਾ ਕਿ ਭਾਈ ਬਾਲਾ ਜੀ ਤੁਸੀਂ ਦੱਸੋ, ਅਤੇ ਮਹਾਰਾਜ ਜੀ ਦਾ ਰੁੱਖ ਵੇਖ ਕੇ ਉਸ ਵੇਲੇ ਮੈਂ ਬੋਲਿਆ, ਭਾਈ ਬਾਲਾ ਜੀ ਕਹਿੰਦੇ ਭਰਥਰੀ ਜੀ ਨੂੰ ਜਵਾਬ ਦੇਣ ਵਾਸਤੇ,
ਦੇਸ਼ ਪੰਜਾਬ ਦੂਰ ਹਮਾਰਾ, ਇਹ ਸ਼੍ਰੀ ਨਾਨਕ ਗੁਰੂ ਉਦਾਰਾ।
ਭਾਈ ਸਾਹਿਬ, ਭਾਈ ਬਾਲਾ ਜੀ ਬੋਲੇ, ਕਹਿਣ ਲੱਗੇ ਯੋਗੀ ਜੀ ਸਾਡਾ ਦੇਸ਼ ਹੈ ਪੰਜਾਬ, ਤੋਂ ਜੋ ਇੱਥੋਂ ਬੜੀ ਦੂਰ ਹੈ, ਅਸੀਂ ਪੰਜਾਬ ਦੇਸ਼ ਦੇ ਵਾਸੀ ਹਾਂ, ਉੱਥੋਂ ਚੱਲ ਕੇ ਇੱਥੇ ਆਏ ਹਾਂ, ਆਹ ਮੇਰੇ ਮਾਲਕ ਬੈਠੇ ਨੇ, ਸਵਾਮੀ ਬੈਠੇ ਨੇ, ਇਹਨਾਂ ਦਾ ਨਾਂ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਇਹ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਨੇ, ਇਹ ਮੇਰੇ ਗੁਰਦੇਵ ਨੇ, ਇਹ ਉਧਾਰ ਰੂਪ ਧਾਰਨ ਕਰਕੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਮਾਤ ਲੋਕ ਚ ਆਏ ਹਨ।
ਹਮ ਸੇਵਕ ਸੁਕੇਤ ਸਦਾਈ ਰਹਿ ਸੰਗ ਇਨ ਕਰਨਾ ਪਾਏ।
ਅਸੀਂ ਦੋਵੇਂ, ਮੇਰਾ ਨਾਂ ਬਾਲਾ ਆ ਤੇ ਆ ਮੇਰੇ ਨਾਲ ਜਿਹੜਾ ਸਾਥੀ ਬੈਠਾ ਮੇਰਾ, ਇਹ ਮਰਦਾਨਾ ਹੈ, ਅਸੀਂ ਦੋਵੇਂ ਇਹਨਾਂ ਦੇ ਸੇਵਕ ਹਾਂ ਔਰ ਸਦਾ ਸੁੱਖ ਵਾਸਤੇ ਇਹਨਾਂ ਦੇ ਕੋਲ ਰਹਿੰਦੇ ਹਾਂ, ਇਹਨਾਂ ਦੀ ਕਰੁਣਾ ਮੁਤਾਬਕ, ਇਹਨਾਂ ਦੀ ਆਗਿਆ ਮੁਤਾਬਕ ਇਹਨਾਂ ਦੇ ਨਾਲ ਹੀ ਰਹਿੰਦੇ ਹਾਂ, ਇਹਨਾਂ ਦੇ ਨਾਲ ਹੀ ਅਸੀਂ ਵਿਚਰਦੇ ਹਾਂ।
ਦੇਸ਼ਨ ਦੇਖਣ ਕਰਨ ਨਿਆਲਾ, ਵਿਚਰੈ ਅਵਨੀ ਬਿਰਧ ਕਿਰਪਾਲਾ।
ਦੇਸ਼ਾਂ ਨੂੰ ਵੇਖਣ ਵਾਸਤੇ, ਜੀਵਾਂ ਨੂੰ ਨਿਹਾਲ ਕਰਨ ਵਾਸਤੇ ਧਰਤੀ ਦਾ ਸੈਲ ਕਰ ਰਹੇ ਨੇ ਗੁਰੂ ਨਾਨਕ ਸਾਹਿਬ, ਜਿਹੜੇ ਧਰਤੀ ਨੂੰ ਵਿਚਰ ਕੇ ਵੇਖ ਰਹੇ ਨੇ, ਕਿਰਪਾਲੂ ਬਿਰਧ ਸਤਿਗੁਰੂ ਜੀ ਆਪਣਾ ਸੰਭਾਲ ਰਹੇ ਨੇ, ਇਹ ਦੇਸ਼ਾਂ ਨੂੰ ਨਿਹਾਲ ਕਰਨ ਵਾਸਤੇ ਵਿਚਰ ਰਹੇ ਨੇ।
ਸੰਤ ਭਰਥਰੀ ਔਰ ਮੈਂ ਹੁਲਸਾ, ਬੰਦੇ ਪਦ ਬੇਦੀ ਕੁਲ ਕਲਸਾ।
ਇਹ ਸੁਣ ਕੇ ਭਰਥਰੀ ਜੀ ਬੜੇ ਖੁਸ਼ ਹੋਏ, ਮਨ 'ਚ ਖੇੜਾ ਆ ਗਿਆ, ਅਤੇ ਜਿਵੇਂ ਡੰਡਾ ਜ਼ਮੀਨ 'ਤੇ ਡਿੱਗਦਾ ਨਾ, ਇੱਦਾਂ ਡੰਡੇ ਵੱਤ ਡਿੱਗ ਪਏ ਭਰਥਰੀ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ। ਨਾਂ ਸੁਣਿਆ ਸੀ, ਮਹਿਮਾ ਸੁਣੀ ਸੀ, ਅੱਜ ਦਰਸ਼ਨ ਹੋਏ ਹਨ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਵੰਦਨਾ ਕੀਤੀ, ਮਹਾਰਾਜ ਨਮਾਮ ਹੈ, ਨਮਸਕਾਰ ਹੈ ਗੁਰਦੇਵ, ਨਮਸਕਾਰ ਹੈ।
ਕਹਿ ਕੇ ਧੰਨ ਭਾਗ ਮਮ ਆਜੋ, ਜਾਂ ਤੇ ਪਾ ਤੁਮ ਮਿਲਨ ਸਮਾਜੋ।
ਮਹਾਰਾਜ ਮੇਰੇ ਧੰਨ ਭਾਗ, ਮੈਂ ਅੱਜ ਦੀ ਇਸ ਘੜੀ ਤੋਂ ਬਲਿਹਾਰ, ਅੱਜ ਦੇ ਇਸ ਸਮੇਂ ਤੋਂ ਵਾਰੇ ਜਾਵਾਂ ਕਿ ਮੇਰੇ ਕੋਈ ਭਾਗ ਸਵੱਲੇ ਹੋਏ ਕਿ ਮੈਨੂੰ ਅੱਜ ਆਪ ਜੀ ਦੇ ਦਰਸ਼ਨ ਹੋਏ ਨੇ, ਆਪ ਜੀ ਦੇ ਦੀਦਾਰ ਹੋਏ ਨੇ, ਜਾਂ ਕਹਿ ਲਵਾਂ ਜਿੰਨੀ ਯੋਗ ਸਾਧਨਾ ਮੈਂ ਅੱਜ ਤੱਕ ਕੀਤੀ ਸੀ ਉਹਦਾ ਫਲ ਮੈਨੂੰ ਅੱਜ ਮਿਲਿਆ ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਦੀਦਾਰ ਪਰਸ ਕੇ ਉਹ ਸਾਰੇ ਕੀਤੇ ਯੋਗ ਤਪ ਦਾ ਫਲ ਮੈਨੂੰ ਅੱਜ ਪ੍ਰਾਪਤ ਹੋਇਆ, ਮੇਰੇ ਭਾਗ ਅੱਜ ਧਨ ਹਨ।
ਚਿਰੰਕਾਲ ਕੀ ਕਰਤੀ ਉਡੀਕਾ, ਭਇਓ ਮਨੋਰਥ ਪੂਰਨ ਜੀ ਕਾ।
ਬੜੇ ਚਿਰ ਤੋਂ ਉਡੀਕ ਕਰ ਰਿਹਾ ਸੀ, ਬੜੇ ਦਿਨਾਂ ਤੋਂ ਉਡੀਕ ਕਰ ਰਿਹਾ ਸੀ, ਕਈ ਸਾਲ ਬੀਤ ਗਏ ਨੇ ਉਡੀਕ ਕਰਦਿਆਂ, ਮਹਾਰਾਜ ਹੁਣ ਜਾ ਕੇ ਮੇਰੇ ਮਨ ਦਾ ਮਨੋਰਥ ਪੂਰਾ ਹੋਇਆ ਕਿ ਅੱਜ ਆਪ ਜੀ ਨੇ ਦਰਸ਼ਨ ਦਿੱਤੇ ਨੇ। ਉਡੀਕ ਮੈਨੂੰ ਬੜੇ ਚਿਰ ਦੀ ਸੀ, ਪਰ ਅੱਜ ਆਪ ਜੀ ਨੇ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਮੇਰੇ ਮਨ ਦਾ ਮਨੋਰਥ ਅੱਜ ਆਪ ਜੀ ਨੇ ਪੂਰਾ ਕੀਤਾ, ਆਪ ਜੀ ਦੇ ਦਰਸ਼ਨ ਹੋਏ ਹਨ।
ਸਭ ਸਾਧਨ ਕੋ ਫਲ ਮੈਂ ਪਾਵਾ,
ਅੱਜ ਮੈਨੂੰ ਮੇਰੇ ਕੀਤੇ ਸਾਰੇ ਸਾਧਨਾ ਦਾ ਫਲ ਮਿਲ ਗਿਆ ਮੇਰੇ ਪਾਤਸ਼ਾਹ, ਜਿਹੜੀ ਯੋਗ ਸਾਧਨਾ ਮੈਂ ਕੀਤੀ ਸੀ ਅੱਜ ਉਹਦਾ ਫਲ ਆਪ ਜੀ ਦੇ ਦਰਸ਼ਨ ਕਰਕੇ ਪ੍ਰਾਪਤ ਹੋਇਆ।
ਅਸ ਕਹਿ ਕਰ ਗਾ ਬੈਠ ਸਮੀਪਾ, ਤਬ ਬੋਲੇ ਬੇਦੀ ਕੁਲ ਦੀਪਾ।
ਮਹਾਰਾਜ ਬਲਿਹਾਰ ਜਾਵਾਂ ਮੈਂ ਅੱਜ ਦੇ ਇਸ ਸਮੇਂ ਤੋਂ, ਵਾਰੇ ਜਾਵਾਂ ਮੈਂ ਅੱਜ ਦੀ ਇਸ ਘੜੀ ਤੋਂ, ਕਿ ਹੇ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਦੇ ਦਰਸ਼ਨ ਹੋਏ ਨੇ। ਇਹ ਕਹਿ ਕੇ ਯੋਗੀ ਭਰਥਰੀ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਗਏ, ਬੇਦੀ ਕੁਲਦੀਪ ਸਤਿਗੁਰਾਂ ਦੇ ਚਰਨਾਂ 'ਚ ਬਹਿ ਗਏ। ਅਤੇ ਜਦੋਂ ਭਰਥਰੀ ਜੀ ਸਤਿਗੁਰਾਂ ਕੋਲ ਬੈਠ ਗਏ ਤਾਂ ਫਿਰ ਮੇਰੇ ਸਾਹਿਬ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੋਲੇ,
ਕਿਸ ਪ੍ਰਕਾਰ ਤੁਮ ਹਮਕੋ ਜਾਨੋ ਆਗਮ ਕੀ ਉਡੀਕ ਕਸ ਠਾਨੋ।
ਮਹਾਰਾਜ ਜੀ ਕਹਿੰਦੇ, ਭਰਥਰੀ ਜੀ ਤੁਸੀਂ ਕਹਿੰਦੇ ਹੋ ਵੀ ਮੈਂ ਤੁਹਾਡੀ ਉਡੀਕ ਕਰ ਰਿਹਾ ਬੜੇ ਚਿਰ ਤੋਂ, ਪਰ ਇਹ ਦੱਸੋ ਵੀ ਅਸੀਂ ਤਾਂ ਪਹਿਲੀ ਵਾਰ ਮਿਲ ਰਹੇ ਹਾਂ ਤੁਹਾਨੂੰ, ਤੁਸੀਂ ਸਾਨੂੰ ਕਿਵੇਂ ਜਾਣਦੇ ਹੋ? ਮਹਾਰਾਜ ਗੁਰੂ ਨਾਨਕ ਸਾਹਿਬ ਸਵਾਲ ਕਰਦੇ ਭਰਥਰੀ ਨੂੰ, ਭਰਥਰੀ ਜੀ ਤੁਸੀਂ ਦੱਸੋ ਵੀ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ, ਸਾਡੇ ਆਗਮਨ ਦੀ ਉਡੀਕ ਤੁਸੀਂ ਕਿਵੇਂ ਕਰ ਰਹੇ ਸੀ, ਕਿਉਂ ਉਡੀਕ ਰਹੇ ਸੀ ਸਾਨੂੰ?
ਸੁਣ ਕਰ ਭਰਥਰੀ ਬਚਨੀ ਉਚਾਰੇ, ਸਭ ਬਿਰਤਾਂਤ ਮੈਂ ਕੌਣ ਸਵਾਰੇ।
ਸੁਣ ਕੇ ਭਰਥਰੀ ਜੀ ਬੋਲੇ, ਕਹਿਣ ਲੱਗਾ, ਮਹਾਰਾਜ ਮੈਂ ਸਾਰਾ ਬਿਰਤਾਂਤ ਆਪ ਜੀ ਨੂੰ ਸਵਾਰ ਕੇ ਦੱਸਦਾ ਭਲੀ ਪ੍ਰਕਾਰ ਨਾਲ ਕਿ ਮੈਂ ਕਿਵੇਂ ਤੁਹਾਨੂੰ ਉਡੀਕ ਰਿਹਾ ਅਤੇ ਤੁਹਾਨੂੰ ਕਿਵੇਂ ਜਾਣਦਾ ਹਾਂ, ਇਹਦੇ ਬਾਰੇ ਮੈਂ ਆਪ ਜੀ ਨੂੰ ਖੋਲ੍ਹ ਕੇ ਸਾਰੀ ਗੱਲ ਦੱਸਦਾ ਹਾਂ।
ਇੱਕ ਸਮੇਂ ਨਾਰਦ ਮੁਨੀ ਪਾਵਨ ਮਿਲਿਓ ਮੋਏ ਜੇ ਰੂਪ ਸੁਹਾਵਨ।
ਇੱਕ ਸਮੇਂ ਦੀ ਗੱਲ ਹੈ ਕਿ ਮੈਨੂੰ ਨਾਰਦ ਮੁਨੀ ਜੀ ਦਾ ਮੇਲ ਹੋਇਆ। ਨਾਰਦ ਮੁਨੀ ਜੀ ਜਿਹੜੇ ਬੜੇ ਭਗਤ ਮੰਨੇ ਨੇ, ਬ੍ਰਹਮਾ ਜੀ ਦੇ ਸਪੁੱਤਰ ਨੇ, ਅਤੇ ਨਾਰਦ ਜੀ ਮੈਨੂੰ ਮਿਲੇ ਅਤੇ ਨਾਰਦ ਜੀ ਦਾ ਬੜਾ ਪਾਵਨ ਸਰੂਪ ਹੱਥ 'ਚ ਵੀਣਾ ਉਹਨਾਂ ਫੜੀ ਹੋਈ ਅਤੇ ਵੀਣਾ ਫੜ ਕੇ ਹਰ ਵੇਲੇ ਖੜਤਾਲਾਂ ਵਜਾਉਂਦਿਆਂ ਨਾਲ ਵੀਣਾ ਵਜਾਉਂਦਿਆਂ ਨਾਰਾਇਣ 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 ਦਾ ਜਾਪ ਜਪਦੇ ਰਹਿੰਦੇ ਨੇ। ਉਹ ਇੱਕ ਦਿਨ ਮੈਨੂੰ ਮਿਲੇ, ਉਹਨਾਂ ਦਾ ਮੈਨੂੰ ਇੱਕ ਦਿਨ ਮੇਲ ਹੋਇਆ, ਉਹਨਾਂ ਦੇ ਮੈਂ ਸਰੂਪ ਦੇ ਦਰਸ਼ਨ ਕੀਤੇ।
ਬੀਨਾ ਭਗਤ ਮੈਂ ਪੀਨਾ ਰੰਗਿਓ ਪ੍ਰੇਮੈ ਰੰਗ ਪਰਬੀਨਾ।
ਹੱਥ ਵਿੱਚ ਉਹਨਾਂ ਵੀਣਾ ਫੜੀ ਹੋਈ ਅਤੇ ਵੀਣਾ ਵਜਾ ਰਹੇ ਅਤੇ ਭਗਤੀ ਦੇ ਵਿੱਚ ਭਿੱਜੇ ਹੋਏ ਨਾਰਦ ਜੀ ਅਤੇ ਪਰਮੇਸ਼ਰ ਦੇ ਪ੍ਰਭੂ ਦੇ ਪ੍ਰੇਮ ਦੇ ਰੰਗ ਦੇ ਵਿੱਚ ਭਿੱਜੇ ਹੋਏ, ਬੜੇ ਪ੍ਰਬੀਨ ਸੁਭਾਅ ਦੇ ਧਾਰਨੀ, ਬੜਾ ਸੂਝਵਾਨ ਬੁੱਧੀਮਾਨ ਸੁਭਾਅ ਹੈ ਨਾਰਦ ਜੀ ਦਾ। ਉਹ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਮੈਨੂੰ ਮਿਲੇ, ਉਹਨਾਂ ਦੇ ਮੈਨੂੰ ਦਰਸ਼ਨ ਹੋਏ।
ਮੈਂ ਬਿਲੋਕ ਕਰ ਬੰਧਨ ਕੀਨੀ ਵੈ ਕਿਰਪਾਲ ਤਿੰਨ ਆਸ਼ਕ ਦੀਨੀ।
ਨਾਰਦ ਮੁਨੀ ਜੀ ਨੂੰ ਵੇਖ ਕੇ ਅਤੇ ਮੈਂ ਉਹਨਾਂ ਦਾ ਸਤਿਕਾਰ ਕਰਦਿਆਂ ਉਹਨਾਂ ਨੂੰ ਮੱਥਾ ਟੇਕਿਆ ਵੀ ਰਿਸ਼ੀ ਵਰ ਨੇ, ਬ੍ਰਹਮਾ ਦੇ ਸਪੁੱਤਰ ਨੇ, ਭਗਤ ਨੇ ਪਰਮੇਸ਼ਰ ਦੇ, ਅਤੇ ਮੈਂ ਨਾਰਦ ਮੁਨੀ ਜੀ ਨੂੰ ਅੱਗੇ ਹੋ ਕੇ ਮੱਥਾ ਟੇਕਿਆ, ਵੰਦਨਾ ਕੀਤੀ। ਜਦੋਂ ਨਮਸਕਾਰ ਕੀਤੀ ਤੋ ਨਾਰਦ ਜੀ ਨੇ ਬੜੇ ਕਿਰਪਾ ਰਸ ਵਿੱਚ ਆ ਕੇ ਮੈਨੂੰ ਆਸ਼ੀਰਵਾਦ ਦਿੱਤੀ, ਮੈਨੂੰ ਅਸੀਸ ਦਿੱਤੀ।
ਮੈਂ ਕਰ ਕੈਬੋ ਬਿਨੈ ਵਡਾਏ ਕੱਚ ਪੂਛਣ ਇਤ ਗਿਰਾ ਅਲਾਏ।
ਮਹਾਰਾਜ ਜੀ ਮੈਂ ਉਹਨਾਂ ਦੀ ਫਿਰ ਬੜੀ ਵਡਿਆਈ ਕਹੀ, ਉਹਨਾਂ ਦੀ ਉਪਮਾ ਕਹੀ ਅਤੇ ਫਿਰ ਬੇਨਤੀ ਕੀਤੀ ਉਹਨਾਂ ਦੇ ਚਰਨਾਂ ਵਿੱਚ ਨਾਰਦ ਮੁਨੀ ਜੀ ਦੇ ਕਿ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਡੇ ਕੋਲੋਂ ਕੁਝ ਪੁੱਛਣਾ ਚਾਹੁੰਦਾ। ਮੈਂ ਨਾਰਦ ਜੀ ਨੂੰ ਬੇਨਤੀ ਕੀਤੀ ਕਿਉਂਕਿ ਸੰਤ ਮਿਲੈ ਕਿਛ ਸੁਣੀਐ ਕਹੀ ਹੈ, ਮਿਲੈ ਸੰਤ ਮਸ਼ਟ ਕਰ ਰਹੀ ਹੈ, ਐਸਾ ਵਿਧਾਨ ਹੈ। ਕੋਈ ਮਹਾਤਮਾ ਮਿਲੇ, ਸੰਤ ਮਿਲੇ, ਸਾਧੂ ਮਿਲੇ ਤਾਂ ਉਹਨੂੰ ਮਿਲ ਕੇ ਕੁਝ ਪੁੱਛ ਲੈਣਾ ਚਾਹੀਦਾ, ਕੁਝ ਨਾ ਕੁਝ ਦੱਸਣਗੇ, ਕੁਝ ਭਗਤੀ ਦੀ ਗੱਲ ਦੱਸਣਗੇ। ਅਸੰਤ ਅਨਾੜੀ ਮਿਲੇ ਉਹਨੂੰ ਵੇਖ ਕੇ ਕਹਿੰਦੇ ਚੁੱਪ ਰਹਿਣਾ ਹੀ ਭਲਾ। ਭਰਥਰੀ ਜੀ ਕਹਿੰਦੇ ਜਦੋਂ ਮੈਨੂੰ ਨਾਰਦ ਮੁਨੀ ਜੀ ਮਿਲੇ, ਬੜੇ ਮਹਾਂਪੁਰਖ ਨੇ, ਭਗਤ ਨੇ, ਅਤੇ ਕਹਿੰਦੇ ਮੈਂ ਉਹਨਾਂ ਦੀ ਚਰਨਾਂ ਵਿੱਚ ਬੇਨਤੀ ਕੀਤੀ, ਵਡਿਆਈ ਕਰਕੇ ਉਹਨਾਂ ਨੂੰ ਪੁੱਛਣ ਵਾਸਤੇ ਬੇਨਤੀ ਕੀਤੀ।
ਸੁਣਤ ਦੇਵ ਰਿਖੀ ਮੁਝ ਸੋ ਭਾਖਾ ਜੋ ਕੁਛ ਤੁਮਰੇ ਪੁੱਛਣ ਅਬਲਾਖਾ।
ਮੈਂ ਆਖਿਆ ਜੀ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ, ਅਤੇ ਸੁਣ ਕੇ ਨਾਰਦ ਮੁਨੀ ਜੀ ਉਸ ਵੇਲੇ ਬੋਲੇ ਮੈਨੂੰ ਜਵਾਬ ਦਿੰਦਿਆਂ, ਕਹਿਣ ਲੱਗੇ ਹੇ ਭਰਥਰੀ ਤੇਰੇ ਮਨ ਦੇ ਵਿੱਚ ਜੋ ਕੁਝ ਪੁੱਛਣ ਦੀ ਇੱਛਾ ਹੈ।
ਸਰਬ ਬਤਾਵੈ ਸ਼੍ਰੀ ਜਗ ਸਾਈ ਛਿਤ ਅਵਤਾਰ ਲੀਨ ਅਬ ਜਾਏ।
ਤੇਰੀਆਂ ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਅਕਾਲ ਪੁਰਖ ਜੀ ਦੇਣਗੇ ਕਿਉਂਕਿ ਅਕਾਲ ਪੁਰਖ ਜੀ ਨੇ ਮਾਤ ਲੋਕ ਦੀ ਧਰਤੀ 'ਤੇ ਅਵਤਾਰ ਧਾਰਨ ਕਰ ਲਿਆ।
ਸ਼੍ਰੀ ਨਾਨਕ ਨਿਜ ਨਾਮ ਧਰਾਵੈ ਭਗਤ ਜਗਤ ਮੈਂ ਮਗ ਪ੍ਰਗਟਾ ਮੈਂ।
ਉਹਨਾਂ ਨੇ ਆਪਣਾ ਨਾਮ ਸ੍ਰੀ ਨਾਨਕ ਰਖਾਇਆ ਔਰ ਭਗਤੀ ਦਾ ਪ੍ਰਗਟਾਵਾ ਕਰਨ ਵਾਸਤੇ ਇਸ ਜਗਤ ਵਿੱਚ ਆਏ ਹਨ। ਮੇਰੇ ਕੋਲ ਉਹਨਾਂ ਕੁਝ ਪੁੱਛ ਜੋ ਤੂੰ ਪੁੱਛਣਾ ਚਾਹੁੰਦਾ ਨਾ ਸਵਾਲ, ਉਹ ਅਕਾਲ ਪੁਰਖ ਜੀ ਆ ਗਏ ਨੇ ਗੁਰੂ ਨਾਨਕ ਸਾਹਿਬ ਦੇ ਸਰੂਪ 'ਚ ਮਾਤ ਲੋਕ ਦੀ ਧਰਤੀ 'ਤੇ, ਜਿਹੜੇ ਭਗਤੀ ਨੂੰ ਪ੍ਰਗਟ ਕਰਨ ਵਾਸਤੇ, ਭਗਤੀ ਨੂੰ ਉਜਾਗਰ ਕਰਨ ਵਾਸਤੇ ਆਏ ਨੇ, ਉਹੀ ਤੇਰੇ ਸਵਾਲਾਂ ਦਾ ਜਵਾਬ ਦੇਣਗੇ।
ਖੰਡ ਪਖੰਡ ਬ੍ਰਹਿਮੰਡ ਮਝਾਰਾ ਉਪਦੇਸ਼ ਹੈ ਸਤਨਾਮ ਸੁਖਾਰਾ।
ਉਹ ਪਖੰਡ ਦਾ ਖੰਡਨ ਕਰਨਗੇ ਇਸ ਮਾਤ ਲੋਕ ਦੀ ਧਰਤੀ 'ਤੇ ਆ ਕੇ, ਜਿੱਥੇ ਜਿੱਥੇ ਪਖੰਡ ਹੋਵੇਗਾ ਪਖੰਡ ਨੂੰ ਖੰਡਣਗੇ। ਬ੍ਰਹਿਮੰਡ ਦੇ ਵਿੱਚ ਕਿਸੇ ਵੀ ਕੋਨੇ 'ਚ ਪਖੰਡ ਹੋਵੇ, ਪਖੰਡ ਨੂੰ ਖੰਡ ਕੇ ਦੂਰ ਕਰਨਗੇ ਔਰ ਸੰਸਾਰ ਦੇ ਸਮਸਤ ਜੀਵਾਂ ਨੂੰ ਇੱਕ ਪਰਮੇਸ਼ਰ ਦੇ ਸੱਚੇ ਨਾਮ ਦਾ, ਜਿਹਦੇ ਵਿੱਚੋਂ ਸਾਰੇ ਸੁੱਖ ਮਿਲਦੇ ਨੇ, ਉਸ ਨਾਮ ਦਾ ਪਵਿੱਤਰ ਉਪਦੇਸ਼ ਦੇਣਗੇ। ਨਾਮ ਜਪਣ ਦੇ ਪ੍ਰਕਿਰਿਆ ਵਿੱਚ ਸਭ ਨੂੰ ਜੋੜਨਗੇ।
ਅਵਨੀ ਸਰਵ ਗਮਨ ਕਰ ਨਾਥਾ ਵੈਚਰ ਚਾਬੋ ਸਿੱਧਨ ਸਾਥਾ।
ਬੜੀ ਧਰਤੀ 'ਤੇ ਵਿਚਰਨਗੇ, ਬੜੀਆਂ ਥਾਵਾਂ 'ਤੇ ਵਿਚਰਨਗੇ ਅਤੇ ਬੜੀ ਧਰਤੀ 'ਤੇ ਵਿਚਰ ਕੇ ਸਿੱਧਾਂ ਨਾਲ ਉਹਨਾਂ ਦੀ ਚਰਚਾ ਵੀ ਹੋਵੇਗੀ, ਸਿੱਧਾਂ ਨਾਲ ਬਹੁਤੇ ਸਿੱਧਾਂ ਨਾਲ ਉਹਨਾਂ ਦੀ ਗੋਸ਼ਟ ਵੀ ਹੋਵੇਗੀ।
ਪ੍ਰਥਮ ਮਿਲਾਂਗੇ ਤੁਝ ਇਤ ਥਾਈ ਬੈਸੋ ਪ੍ਰੇਮ ਹਿਰਦੇ ਲਿਵ ਲਾਏ।
ਸਿੱਧਾਂ ਨੂੰ ਮਿਲਣ ਤੋਂ ਪਹਿਲਾਂ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਹੇ ਭਰਥਰੀ ਜੀ ਤੁਹਾਨੂੰ ਆ ਕੇ ਮਿਲਣਗੇ, ਕਿਉਂਕਿ ਭਰਥਰੀ ਵੀ ਸਿੱਧ ਸੀ, ਇਹ ਵੀ ਯੋਗੀ ਸੀ। ਅਤੇ ਨਾਰਦ ਜੀ ਕਹਿੰਦੇ ਸੀ, ਮੈਨੂੰ ਭਰਥਰੀ ਜੀ ਦੱਸ ਰਹੇ ਆਪਣੀ ਵਿਥਿਆ, ਕਿ ਨਾਰਦ ਜੀ ਨੇ ਮੈਨੂੰ ਕਿਹਾ ਕਿ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਆ ਕੇ ਮਿਲਣਗੇ, ਉਹ ਤੁਹਾਨੂੰ ਆ ਕੇ ਦਰਸ਼ਨ ਦੇਣਗੇ, ਤੁਸੀਂ ਇੱਥੇ ਉਹਨਾਂ ਪ੍ਰਤੀ ਮਨ 'ਚ ਪ੍ਰੇਮ ਧਾਰਨ ਕਰਕੇ ਲਿਵ ਲਾ ਕੇ ਬੈਠੋ, ਤੁਹਾਨੂੰ ਉਹਨਾਂ ਕੋਲ ਜਾਣ ਦੀ ਲੋੜ ਨਹੀਂ, ਉਹ ਆਪ ਕਿਰਪਾ ਕਰਕੇ ਤੁਹਾਨੂੰ ਦਰਸ਼ਨ ਦੇਣਗੇ।
ਪੁੱਛ ਲਿਓ ਜੋ ਹੈ ਨਿਜ ਮਨ ਮੈਂ ਸਰਬ ਬਤਾਏ ਦੇ ਇੱਕ ਛਿਨ ਮੈਂ।
ਜੋ ਤੇਰੇ ਮਨ ਵਿੱਚ ਹੈ, ਜੋ ਤੇਰੇ ਮਨ 'ਚ ਸਵਾਲ ਹੈ, ਉਹ ਤੂੰ ਉਹਨਾਂ ਕੋਲੋਂ ਪੁੱਛ ਲਈ, ਜੋ ਪੁੱਛੇਗਾ ਇੱਕ ਛਿਨ 'ਚ ਤੈਨੂੰ ਜਵਾਬ ਦੇ ਦੇਣਗੇ। ਇਹ ਗੱਲ ਮੈਨੂੰ ਨਾਰਦ ਮੁਨੀ ਨੇ ਕਹੀ ਵੀ ਤੇਰੇ ਮਨ ਦੇ ਜਿਹੜੇ ਸਵਾਲ ਨੇ, ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਭਰਥਰੀ ਜੀ, ਗੁਰੂ ਨਾਨਕ ਸਾਹਿਬ ਆਉਣਗੇ, ਸਭ ਤੋਂ ਪਹਿਲਾਂ ਭਰਥਰੀ ਜੋਗੀ ਜੀ ਸਾਰੇ ਯੋਗੀਆਂ ਸਿੱਧਾਂ ਤੋਂ ਪਹਿਲਾਂ ਤੁਹਾਨੂੰ ਮਿਲਣਗੇ, ਅਤੇ ਜੋ ਸਵਾਲ ਤੁਹਾਡੇ ਮਨ 'ਚ ਹੋਏਗਾ ਪੁੱਛ ਲਿਆ ਜੇ, ਇੱਕ ਛਿਨ 'ਚ ਉਸ ਤੁਹਾਡੇ ਸਵਾਲਾਂ ਦਾ ਜਵਾਬ ਦੇਣਗੇ।
ਤਬ ਕੀ ਮੈਂ ਰਾਵਰ ਸੁਧ ਪਾਏ ਬੈਠ ਰਹੇ ਫਿਰ ਹੋਏ ਇਸ ਥਾਈ।
ਮਹਾਰਾਜ, ਉਦੋਂ ਦੀ ਮੈਨੂੰ ਤੁਹਾਡੀ ਖਬਰ ਮਿਲੀ ਆ, ਨਾਰਦ ਮੁਨੀ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਕਿ ਅਕਾਲ ਪੁਰਖ ਨੇ ਧਰਤੀ 'ਤੇ ਅਵਤਾਰ ਧਾਰਿਆ, ਅਤੇ ਮਹਾਰਾਜ ਉਸ ਦਿਨ ਤੋਂ ਬਾਅਦ ਮੈਂ ਇੱਥੇ ਲਿਵ ਲਾ ਕੇ ਬੈਠਾ ਉਡੀਕ ਕਰ ਰਿਹਾ ਕਿ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਉਣਗੇ, ਆ ਕੇ ਮੈਨੂੰ ਦਰਸ਼ਨ ਦੇਣਗੇ, ਮੈਂ ਉਹਨਾਂ ਦੇ ਦਰਸ਼ਨ ਕਰਾਂਗਾ, ਮੇਰੇ ਮਨ 'ਚ ਜਿਹੜੇ ਸਵਾਲ ਨੇ ਮੈਂ ਉਹਨਾਂ ਸਵਾਲਾਂ ਦਾ ਜਵਾਬ ਗੁਰੂ ਸਾਹਿਬ ਨੂੰ ਪੁੱਛਾਂਗਾ। ਮਹਾਰਾਜ ਉਦੋਂ ਦੀ ਉਡੀਕ ਪਿਆ ਕਰਦਾ ਇੱਥੇ ਬੈਠਾ, ਉਦੋਂ ਦੀ ਲਿਵ ਲਾ ਕੇ ਆਪ ਜੀ ਨੂੰ ਉਡੀਕ ਰਿਹਾ, ਇੱਦਾਂ ਮੈਨੂੰ ਆਪ ਜੀ ਬਾਰੇ ਪਤਾ ਲੱਗਾ।
ਅਬ ਮੋਕੋ ਬਾਦਰਸ ਤੁਮਾਰਾ ਪਯੋ ਸਾਚ ਜੋ ਮੁਨੀ ਉਚਾਰਾ।
ਮਹਾਰਾਜ ਆਪ ਜੀ ਦੇ ਹੁਣ ਮੈਨੂੰ ਦਰਸ਼ਨ ਹੋਏ ਨੇ, ਆਪ ਜੀ ਦੇ ਸੋਹਣੇ ਦਰਸ਼ਨਾਂ ਦਾ ਮੈਨੂੰ ਆਨੰਦ ਪ੍ਰਾਪਤ ਹੋਇਆ, ਅਤੇ ਹੁਣ ਮੈਨੂੰ ਨਿਸ਼ਚਾ ਹੋ ਗਿਆ ਵੀ ਜੋ ਨਾਰਦ ਮੁਨੀ ਨੇ ਕਿਹਾ ਸੀ ਉਹ ਸੱਚ ਹੋ ਗਿਆ, ਨਾਰਦ ਜੀ ਦਾ ਕਿਹਾ ਸੱਚ ਹੋਇਆ, ਅਤੇ ਮੈਨੂੰ ਆਪ ਜੀ ਦੀ ਸੁੰਦਰ ਸੋਹਣੀ ਸੁਨੱਖੀ ਮੂਰਤ ਦੇ ਦਰਸ਼ਨ ਹੋ ਗਏ ਨੇ।
ਸ਼੍ਰੀ ਗੁਰ ਬਚਨ ਸੁਣਤ ਭਰਥਰੀ ਕੇ ਗਿਰਾ ਕਹੀ ਬੋਕਰ ਨਾ ਕਰਕੇ।
ਜਦੋਂ ਭਰਥਰੀ ਜੀ ਨੇ ਇੱਦਾਂ ਬੇਨਤੀ ਕੀਤੀ ਸਤਿਗੁਰਾਂ ਨੂੰ, ਮਹਾਰਾਜ ਮੈਂ ਇੱਦਾਂ ਜਾਣਦਾ ਆਪ ਜੀ ਨੂੰ, ਇੱਦਾਂ ਮੈਨੂੰ ਆਪ ਜੀ ਬਾਰੇ ਪਤਾ ਲੱਗਾ, ਅਤੇ ਭਰਥਰੀ ਜੀ ਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਅਤੇ ਗਰੀਬ ਨਵਾਜ ਪਾਤਸ਼ਾਹ ਨੇ ਭਰਥਰੀ ਜੀ ਦੀ ਬੇਨਤੀ ਸੁਣੀ, ਅਤੇ ਸੁਣ ਕੇ ਇਹਨਾਂ 'ਤੇ ਬੜੀ ਕਰੁਣਾ ਕਰਦਿਆਂ ਹੋਇਆਂ, ਭਰਥਰੀ ਦੀ ਭਾਵਨਾ ਸੀ ਹਿਰਦੇ ਵਿੱਚ ਸ਼ੁੱਧ, ਉਹਦੀ ਸ਼ੁੱਧ ਭਾਵਨਾ ਵੇਖ ਕੇ ਕਰਥਰੀ ਤੇ ਕਿਰਪਾ ਕਰਦਿਆਂ, ਦਇਆ ਕਰਦਿਆਂ, ਰਹਿਮਤ ਕਰਦਿਆਂ ਮਹਾਰਾਜ ਜੀ ਬੋਲੇ,
ਜੋ ਪੁੱਛਣ ਕੀ ਇੱਛਾ ਤੇਰੇ, ਕਹੋ ਆਪ ਸੁਣੀਐ ਬਿਨ ਦੇਰੇ।
ਮਹਾਰਾਜ ਜੀ ਕਹਿਣ ਲੱਗੇ, ਪਰਥਰੀ ਜੀ, ਜੋ ਇੱਛਾ ਹੈ ਤੁਹਾਡੇ ਮਨ ਚ ਪੁੱਛਣ ਦੀ, ਪੁੱਛੋ, ਬਿਨਾਂ ਦੇਰੀ ਤੋਂ ਪੁੱਛੋ, ਦੇਰੀ ਨਾ ਲਾਓ, ਕਹੋ ਕੀ ਇੱਛਾ ਹੈ ਤੁਹਾਡੇ ਮਨ ਦੀ, ਕੀ ਪੁੱਛਣਾ ਚਾਹੁੰਦੇ ਹੋ, ਕੀ ਸਵਾਲ ਹੈ ਮਨ ਦਾ, ਜੋ ਪੁੱਛੋਗੇ ਬਿਨਾਂ ਦੇਰੀ ਤੋਂ ਅਸੀਂ ਦੱਸਾਂਗੇ।
ਬਹੁਤ ਦਿਵਸ ਕੀ ਕਰਤੀ ਉਡੀਕਾ, ਸੋ ਲੀਜੈ ਅਬ ਉੱਤਰ ਨਿਕਾ।
ਬੜੇ ਦਿਨਾਂ ਦੀ ਉਡੀਕ ਤੁਸੀਂ ਕੀਤੀ ਆ ਭਰਥਰੀ ਜੀ, ਹੁਣ ਜਿਹੜਾ ਤੁਹਾਡੇ ਮਨ ਦਾ ਕੋਈ ਸਵਾਲ ਹੈ ਪੁੱਛ ਲਓ, ਉਹਦਾ ਜਵਾਬ ਅਸੀਂ ਦੇਵਾਂਗੇ, ਕਿਉਂਕਿ ਇਸ ਸਵਾਲ ਦੇ ਜਵਾਬ ਵਾਸਤੇ ਤੁਸੀਂ ਉਡੀਕ ਬੜੀ ਕੀਤੀ ਹੈ। ਖਾਲਸਾ ਜੀ, ਜ਼ਿੰਦਗੀ ਦੇ ਕਈ ਸਵਾਲ ਐਸੇ ਨੇ ਜਿਹੜੇ ਉਸੇ ਸਮੇਂ ਜਵਾਬ ਪ੍ਰਾਪਤ ਨਹੀਂ ਹੁੰਦਾ, ਕੁਝ ਸਮਾਂ ਪਾ ਕੇ ਉਹਨਾਂ ਸਵਾਲਾਂ ਦਾ ਜਵਾਬ ਮਿਲਦਾ। ਭਰਥਰੀ ਜੀ ਨੂੰ ਜਦੋਂ ਸਮਾਂ ਆਉਣਾ ਸੀ ਉਦੋਂ ਹੀ ਜਵਾਬ ਮਿਲਣਾ ਸੀ ਨਾ, ਅਤੇ ਮਹਾਰਾਜ ਜੀ ਕਹਿੰਦੇ ਬੜੀ ਉਡੀਕ ਕੀਤੀ ਆ ਭਰਥਰੀ ਜੀ ਨਾ ਸਵਾਲਾਂ ਦੇ ਜਵਾਬ ਵਾਸਤੇ, ਹੁਣ ਉਡੀਕ ਦੀ ਘੜੀ ਮੁੱਕੀ ਹੈ, ਪੁੱਛੋ ਸਵਾਲ ਤੁਹਾਡੇ ਮਨ ਦਾ ਕੀ ਹੈ, ਕੀ ਜਵਾਬ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ।
ਬੋਲਿਓ ਤਮੈ ਪਰਥਰੀ ਬਾਨੀ, ਸੁਣੋ ਕਿਰਪਾਲ ਸਕਲ ਗੁਣ ਖਾਨੀ।
ਪਰਥਰੀ ਜੀ ਨੇ ਹੱਥ ਜੋੜੇ ਤੇ ਬੋਲੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ, ਹੇ ਕਿਰਪਾਲੂ ਸਤਿਗੁਰੂ, ਹੇ ਗੁਣਾਂ ਦੀ ਖਾਨ ਸਤਿਗੁਰੂ, ਤੁਹਾਡੇ 'ਚ ਸਾਰੇ ਗੁਣ ਨੇ। ਪਰਥਰੀ ਜੀ, ਖਾਲਸਾ ਜੀ ਬੜੇ ਯੋਗੀ ਹੋਏ ਜਿਹੜੇ ਭਰਥਰੀ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਮਿਲੇ। ਮਹਾਂਪੁਰਖ ਵਿਦਵਾਨ ਇਹ ਦੱਸਦੇ ਵੀ ਉਹੀ ਭਰਥਰੀ ਹੈ ਜਿਹਨੇ ਵਿਰਾਗ ਸਤਕ ਲਿਖਿਆ। ਵਿਰਾਗ ਸਤਕ ਨਾਮਕ ਇੱਕ ਪੁਸਤਕ, ਇੱਕ ਗ੍ਰੰਥ ਹੈ, ਬੜਾ ਸੁੰਦਰ ਲਿਖਿਆ ਭਰਥਰੀ ਜੀ ਦਾ। ਜਿਨ ਕੋ ਨਿਤਮੋ ਚਿਤਮੋ ਚਿਤਮੋ ਤਿਨਕੀ ਰਤਮੋ ਤਨ ਮਾਹੇ ਰਤੀ ਨਾ, ਬਿਆਨ ਪਮਾਨ ਕੇ ਸੰਗ ਰਚੀ ਫੁਨ ਤਾ ਮਨ ਮੈਂ ਗਨਕਾ ਗ੍ਰਹਿ ਕੀਨਾ। ਇੱਦਾਂ ਦੀ ਕਵਿਤਾ ਰਚੀ ਹੋਈ ਅਤੇ ਬੜੇ ਭਾਰੀ ਵਿਰਾਗ ਵਿੱਚ ਆ ਕੇ ਵਿਰਾਗ ਸਤਕ ਲਿਖਿਆ, ਨੀਤੀ ਸਤਕ ਲਿਖਿਆ, ਸ਼ਿੰਗਾਰ ਸ਼ਤਕ ਲਿਖਿਆ। ਤਪ ਬੜਾ ਕੀਤਾ, ਯੋਗ ਬੜਿਆ ਸਾਧਿਆ, ਪਰ ਮਨ ਨੂੰ ਸੰਤੁਸ਼ਟੀ ਨਹੀਂ ਸੀ ਮਿਲੀ। ਮਨ ਨੂੰ ਸ਼ਾਂਤੀ ਉਦੋਂ ਮਿਲੀ ਜਦੋਂ ਗੁਰੂ ਨਾਨਕ ਸਾਹਿਬ ਦਾ ਮੇਲ ਹੋਇਆ। ਅੱਜ ਭਰਥਰੀ ਜੀ ਨੂੰ ਸਮਾਂ ਮਿਲ ਗਿਆ ਆਪਣੇ ਸਵਾਲਾਂ ਦਾ ਜਵਾਬ ਪੁੱਛਣ ਵਾਸਤੇ, ਅਤੇ ਮਹਾਰਾਜ ਜੀ ਨੂੰ ਕਹਿਣ ਲੱਗਾ, ਹੇ ਗੁਣਾਂ ਦੀ ਖਾਨ, ਹੇ ਗੁਣਾਂ ਦੇ ਸਮੁੰਦਰ, ਹੇ ਗੁਣ ਸਾਗਰ, ਸਤਿਗੁਰੂ ਸੱਚੇ ਪਾਤਸ਼ਾਹ ਸੁਣੋ।
ਮੈਂ ਸਾਧਿਓ ਹਟ ਜੋਗ ਮਾਨਾ, ਜਾਂ ਤੇ ਮਨ ਰੋਕਿਓ ਬਿਦ ਨਾਨਾ।
ਮਹਾਰਾਜ ਜੀ, ਮੈਂ ਹੱਠ ਯੋਗ ਦੀ ਸਾਧਨਾ ਕੀਤੀ ਹੈ, ਮੈਂ ਸਾਧਿਓ ਹੱਠ ਜੋਗ ਮਹਾਨਾ। ਹੱਠ ਯੋਗ ਦੀ ਸਾਧਨਾ ਮਹਾਰਾਜ ਮੈਂ ਬੜੀ ਸਾਧੀ ਹੈ, ਹੱਠ ਯੋਗ ਦੀ ਸਾਧਨਾ ਮੈਂ ਬੜੀ ਕੀਤੀ ਹੈ, ਹੱਠ ਯੋਗ ਦੀ ਸਾਧਨਾ ਕਰਕੇ ਮੈਂ ਆਪਣਾ ਮਨ ਰੋਕਿਆ ਸਰਵ ਪ੍ਰਕਾਰ ਨਾਲ। ਹੱਠ ਯੋਗ ਜਿਹੜਾ ਪਿੱਛੇ ਮਹਾਰਾਜ ਜੀ ਦੱਸ ਵੀ ਆਏ ਨੇ ਰਾਜੇ ਸ਼ਿਵਨਾਭ ਨੂੰ, ਉਹ ਹੱਠ ਯੋਗ ਹੈ, ਕਸ਼ਟ ਯੋਗ। ਮਹਾਰਾਜ, ਮੈਂ ਕਸ਼ਟ ਯੋਗ, ਹੱਠ ਯੋਗ, ਜਿਹੜੇ ਪ੍ਰਾਣਾਯਾਮ ਆਦਿਕ ਅੱਠ ਅੰਗ ਨੇ ਨਾ ਯੋਗ ਦੇ, ਉਹਨਾਂ ਦੀ ਸਾਧਨਾ ਕਰਕੇ ਆਪਣੇ ਮਨ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਰੋਕਿਆ ਹੋਇਆ।
ਮਨ ਨਿਰਮਲ ਤੇ ਸ਼ੁਭ ਗਤੇ ਹੋਵੇ।
ਮੈਨੂੰ ਮੇਰੇ ਗੁਰੂ ਨੇ ਦੱਸਿਆ, ਗੋਰਖ ਨਾਥ ਨੇ, ਕਿ ਮਨ ਨਿਰਮਲ ਹੋਵੇ ਤੇ ਨਿਰਮਲ ਮਨ ਦੇ ਨਾਲ ਸ਼ੁਭ ਗਤੀ ਮਿਲਦੀ ਹੈ। ਮਹਾਰਾਜ, ਮੈਂ ਮਨ ਰੋਕਿਆ, ਮਨ ਰੋਕੀਏ ਤੇ ਮਨ ਨਿਰਮਲ ਹੁੰਦਾ, ਤੇ ਰੁਕਿਆ ਹੋਇਆ ਮਨ ਨਿਰਮਲ ਹੋ ਜਾਏ ਤੇ ਨਿਰਮਲ ਹੋਏ ਮਨ ਨੂੰ ਫਿਰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਨਿਰਮਲ ਹੋਏ ਮਨ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।
ਜਨਮ ਮਰਨ ਕੋ ਸੰਕਟ ਖੋਵੇ।
ਜਦੋਂ ਮਨ ਰੁਕ ਕੇ ਗਿਆਨ ਸੰਪੰਨ ਹੋ ਜਾਏ, ਨਿਰਮਲ ਤੇ ਪਵਿੱਤਰ ਹੋ ਜਾਏ, ਫਿਰ ਜਨਮ ਤੇ ਮਰਨ ਦਾ ਜੋ ਬੜਾ ਵੱਡਾ ਸੰਕਟ ਹੈ, ਜਨਮ ਤੇ ਮਰਨ ਦਾ ਜੋ ਬਹੁਤ ਵੱਡਾ ਦੁੱਖ ਹੈ, ਉਸ ਦੁੱਖ ਦੀ ਵੀ ਨਿਵਰਤੀ ਹੋ ਜਾਂਦੀ ਆ, ਉਹ ਜਨਮ ਮਰਨ ਦਾ ਦੁੱਖ ਵੀ ਕੱਟਿਆ ਜਾਂਦਾ ਹੈ।
ਜਬ ਲੋ ਮਨ ਇਹ ਰਹੇ ਮਲੀਨਾ, ਤਬ ਲੋ ਹੋਏ ਨਾ ਬੰਧਨ ਹੀਨਾ।
ਜਦੋਂ ਤੱਕ ਇਹ ਮਨ ਮਲੀਨ ਰਹਿੰਦਾ, ਮੈਲਾ ਰਹਿੰਦਾ, ਉਦੋਂ ਤੱਕ ਇਹਦੇ ਬੰਧਨ ਨਹੀਂ ਕੱਟੇ ਜਾਂਦੇ। ਮਨ ਮੈਲਾ ਹੋਵੇ ਨਾ, ਮਨ ਵਿੱਚ ਮੈਲ ਵੀ ਹੈ, ਇਹਦੇ 'ਚ ਵਿਕਸ਼ੇਪ ਵੀ ਹੈ, ਇਹਦੇ 'ਚ ਚੰਚਲਤਾਈ ਵੀ ਹੈ, ਅਵਰਣਤਾਈ ਵੀ ਹੈ। ਮਲ, ਵਿਕਸ਼ੇਪ ਅਤੇ ਅਵਰਣ, ਇਹ ਤਿੰਨ ਚੀਜ਼ਾਂ ਨੇ ਮਨ ਦੇ ਅੰਦਰ। ਤਿੰਨਾਂ ਦੀ ਨਿਵਿਰਤੀ ਹੋਵੇ ਤਾਂ ਮਨ ਨਿਰਮਲ ਹੁੰਦਾ, ਤਾਂ ਮਨ ਪਵਿੱਤਰ ਹੁੰਦਾ ਹੈ। ਜੇ ਮਲ ਦੀ ਨਿਵਿਰਤੀ ਨਾ ਹੋਵੇ ਤਾਂ ਫਿਰ ਵਿਕਸ਼ੇਪ ਨਹੀਂ ਜਾਂਦਾ, ਵਿਕਸ਼ੇਪ ਨਾ ਜਾਵੇ ਤਾਂ ਫਿਰ ਅਵਰਣ ਨਹੀਂ ਜਾਂਦਾ। ਤਿੰਨ ਚੀਜ਼ਾਂ ਨੇ ਅਤੇ ਤਿੰਨਾਂ ਦੀ ਤਿੰਨਾਂ ਪ੍ਰਕਾਰ ਦੀ ਸਾਧਨਾ ਦੱਸੀ ਹੈ। ਮਲ ਜਾਂਦੀ ਹੈ ਸੇਵਾ ਨਾਲ, ਵਿਕਸ਼ੇਪਤਾਈ ਜਾਂਦੀ ਹੈ ਉਪਾਸ਼ਨਾ ਨਾਲ, ਅਤੇ ਅਵਰਣ ਦੀ ਨਿਵਿਰਤੀ ਹੁੰਦੀ ਹੈ ਗਿਆਨ ਨਾਲ। ਅਤੇ ਜਦੋਂ ਮਨ ਨਿਰਮਲ ਹੋ ਜਾਏ, ਜਦੋਂ ਮਨ ਪਵਿੱਤਰ ਹੋ ਜਾਏ, ਅਤੇ ਪਵਿੱਤਰ ਅਤੇ ਨਿਰਮਲ ਹੋਇਆ ਮਨ ਸ਼ੁਭ ਗਤੀ ਨੂੰ ਪ੍ਰਾਪਤ ਹੁੰਦਾ। ਅਤੇ ਜੇ ਮਨ ਮਲੀਨ ਹੈ, ਜੇ ਮਨ ਮੈਲਾ ਹੈ, ਉਦੋਂ ਤੱਕ ਫਿਰ ਇਹਨੂੰ ਬੰਧਨ ਹੀ ਪਏ ਰਹਿੰਦੇ ਨੇ, ਜਨਮ ਮਰਨ ਦੇ ਚੱਕਰਾਂ 'ਚ ਭਟਕਦਾ ਰਹਿੰਦਾ।
ਭਗਤ ਵਿਖੇ ਨਿਰਮਲ ਮਨ ਕੈਸੇ ਹੋਵਤ ਹੈ ਸੁਖੋ ਬਿਦ ਤੈਸੇ।
ਮਹਾਰਾਜ, ਮੇਰਾ ਹੁਣ ਸਵਾਲ ਇਹ ਹੈ, ਮੇਰਾ ਪ੍ਰਸ਼ਨ ਇਹ ਹੈ ਕਿ ਯੋਗ ਨਾਲ ਮਨ ਨਿਰਮਲ ਹੁੰਦਾ, ਪਰ ਤੁਸੀਂ ਕਹਿੰਦੇ ਹੋ ਭਗਤੀ ਨਾਲ ਵੀ ਮਨ ਨਿਰਮਲ ਹੁੰਦਾ। ਹੁਣ ਇਹ ਕਿਰਪਾ ਕਰਕੇ ਦੱਸੋ ਵੀ ਭਗਤੀ ਨਾਲ ਮਨ ਨਿਰਮਲ ਕਿਵੇਂ ਹੁੰਦਾ? ਯੋਗ ਨਾਲ ਤਾਂ ਅਸੀਂ ਮਨ ਨਿਰਮਲ ਕਰਦੇ ਹਾਂ, ਮਨ ਨੂੰ ਰੋਕਦੇ ਹਾਂ, ਮਨ ਨੂੰ ਸਾਧਦੇ ਹਾਂ, ਪਰ ਮਹਾਰਾਜ ਕਿਰਪਾ ਕਰਕੇ, ਦਇਆ ਕਰਕੇ ਹੁਣ ਇਹ ਦੱਸੋ ਕਿ ਤੁਸੀਂ, ਤੁਹਾਡਾ ਮਤ ਹੈ ਭਗਤ ਯੋਗ ਦਾ, ਭਗਤੀ ਦਾ, ਭਗਤੀ ਕਰਕੇ ਮਨ ਨਿਰਮਲ ਕਿਵੇਂ ਹੋ ਸਕਦਾ? ਭਗਤੀ ਕਰਕੇ ਮਨ ਪਵਿੱਤਰ ਕਿਵੇਂ ਹੁੰਦਾ? ਕਿਵੇਂ ਮੁਕਤੀ ਪ੍ਰਾਪਤ ਹੁੰਦੀ ਹੈ?
ਬਿਨਾਂ ਯੋਗ ਅਸਮੰਜਸ ਗਾਥਾ ਥਿਰਤਵਾ ਹੈ ਪ੍ਰਾਪਤ ਮਨ ਸਾਥਾ।
ਕਿਉਂਕਿ ਯੋਗ ਤੋਂ ਬਿਨਾਂ ਮਨ ਦਾ ਨਿਰਮਲ ਹੋਣਾ ਅਸਮੰਜਸ ਜੀ ਬਾਤ ਲੱਗਦੀ, ਅਸੰਭਵ। ਅਸਮੰਜਸ ਕਹਿੰਦੇ ਨੇ ਜੋ ਨਾ ਹੋ ਸਕੇ, ਅਸੰਭਵ। ਯੋਗ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ, ਇਹ ਸਾਡਾ ਸਾਧਨ ਹੈ। ਯੋਗ ਨਾਲ ਮਨ ਨਿਰਮਲ ਹੁੰਦਾ, ਅਤੇ ਤੁਸੀਂ ਕਹਿੰਦੇ ਹੋ ਭਗਤੀ ਨਾਲ ਵੀ ਨਿਰਮਲ ਹੁੰਦਾ। ਮਹਾਰਾਜ, ਭਗਤੀ ਨਾਲ ਇਹ ਮਨ ਨਿਰਮਲ ਕਿਵੇਂ ਹੋ ਸਕਦਾ? ਯੋਗ ਤੋਂ ਬਿਨਾਂ ਤਾਂ ਅਸਮੰਜਸ ਜੀ ਗੱਲ ਹੈ ਕਿ ਮਨ ਟਿਕ ਹੀ ਨਹੀਂ ਸਕਦਾ ਯੋਗ ਤੋਂ ਬਿਨਾਂ, ਇਹ ਥਿਰ ਹੋ ਹੀ ਨਹੀਂ ਸਕਦਾ।
ਇੱਕ ਸੰਸੇ ਮੁਝ ਅਸ ਪਰਕਾਰੀ ਦੂਸਰ ਕੋ ਤੁਮਾਰ ਅਗਾਰੀ।
ਇੱਕ ਸਵਾਲ ਤਾਂ ਮਹਾਰਾਜ ਜੀ ਮੇਰਾ ਇਹ ਹੈ ਕਿ ਭਗਤੀ ਨਾਲ ਮਨ ਕਿਵੇਂ ਨਿਰਮਲ ਹੋ ਸਕਦਾ ਹੈ? ਕਿਉਂਕਿ ਯੋਗ ਨਾਲ ਮਨ ਤਾਂ ਨਿਰਮਲ ਹੁੰਦਾ ਹੈ, ਇਹ ਅਸੀਂ ਜਾਣਦੇ ਹਾਂ, ਪਰ ਭਗਤੀ ਨਾਲ ਕਿਵੇਂ ਮਨ ਨਿਰਮਲ ਹੋ ਸਕਦਾ? ਇੱਕ ਤਾਂ ਇਹ ਸਵਾਲ ਹੈ, ਔਰ ਮਹਾਰਾਜ ਦੂਸਰਾ ਸਵਾਲ, ਦੂਸਰਾ ਪ੍ਰਸ਼ਨ ਜਿਹੜਾ ਮੇਰੇ ਮਨ ਵਿੱਚ ਹੈ, ਉਹ ਵੀ ਮੈਂ ਆਪ ਜੀ ਨੂੰ ਬੇਨਤੀ ਕਰਕੇ ਆਪ ਜੀ ਦੇ ਅੱਗੇ ਰੱਖਦਾ ਹਾਂ।
ਪੀ ਪਿਆਲਾ ਸਿੱਧ ਹੈ ਮਸਤਾਨੇ ਰਹੇ ਅਨਾਦ ਧੁਨ ਗਲਤਾਨੇ।
ਮਹਾਰਾਜ ਜੀ, ਜਿਹੜੇ ਸਾਡੇ ਸਿੱਧ ਲੋਕ ਨੇ, ਉਹ ਪਿਆਲਾ ਪੀਂਦੇ ਨੇ ਸ਼ਰਾਬ ਦਾ, ਮਦਰਾ ਦਾ, ਸ਼ਰਾਬ ਪੀ ਕੇ ਫਿਰ ਉਹ ਮਸਤਾਨੇ ਹੋ ਜਾਂਦੇ ਨੇ। ਔਰ ਕਈ ਸਿੱਧਾਂ ਦਾ, ਸ਼ੈਵ ਪੰਥੀਆਂ ਦਾ, ਜਿਹੜੇ ਸ਼ੈਵਕ ਮਤ ਦੇ ਧਾਰਨੀ ਨੇ, ਉਹ ਇੱਥੋਂ ਤੱਕ ਵੀ ਕਹਿੰਦੇ ਪਿਤਵਾ 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 ਜਬ ਲਗ ਸੁੱਧ ਨਾ ਭੂਲਤੇ, ਕਹਿੰਦੇ ਉਦੋਂ ਤੱਕ ਪੀਂਦਾ ਰਹਿ ਜਦੋਂ ਤੱਕ ਤੈਨੂੰ ਆਪਣੀ ਹੋਸ਼ ਨਾ ਰਹਿ ਜਾਏ, ਤੈਨੂੰ ਆਪਣੀ ਹੋਸ਼ ਭੁੱਲ ਜਾਏ, ਅਤੇ ਫਿਰ ਜਦੋਂ ਹੋਸ਼ ਆਵੇ ਫਿਰ ਪਿਤਵਾ 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 ਜਾ ਲਗ ਸੁੱਧ ਨਾ ਭੂਲਤੇ। ਵੀ ਸਾਡੇ ਸਿੱਧਾਂ ਵਿੱਚ, ਸਾਡੇ ਯੋਗੀਆਂ ਵਿੱਚ ਤਾਂ ਇਹ ਮਤ ਹੈ ਕਿ ਸ਼ਰਾਬ ਦਾ ਪਿਆਲਾ ਭਰ ਕੇ ਪੀ ਕੇ ਉਹ ਮਸਤਾਨੇ ਹੁੰਦੇ ਨੇ, ਉਸ ਮਸਤ ਹੋਈ ਧੁਨ ਦੀ ਅਵਸਥਾ ਵਿੱਚ ਫਿਰ ਉਹ ਆਪਣੇ ਅੰਦਰ ਅਨਾਹਦ ਨਾਦ ਸੁਣਦੇ ਨੇ। ਅਨਾਹਦ ਧੁਨ ਗਲਤਾਨੇ, ਫਿਰ ਅਨਾਹਦ ਧੁਨ ਨੂੰ ਉਹ ਸੁਣਦੇ, ਜਿਹੜੀ ਅੰਦਰ ਵੱਜਦੀ ਹੈ ਨਾ ਸ਼ਰਾਬ ਦੇ ਨਸ਼ੇ ਦੇ ਵਿੱਚ, ਉਸ ਖੁਮਾਰੀ ਵਿੱਚ ਉਹਨਾਂ ਦਾ ਮਨ ਜਦੋਂ ਇਕਾਗਰ ਹੁੰਦਾ ਹੈ, ਇਕਾਗਰ ਹੋਏ ਮਨ ਦੇ ਨਾਲ ਫਿਰ ਉਹ ਆਪਣੇ ਅੰਦਰ ਵੱਜਣ ਵਾਲੀ ਉਸ ਧੁਨੀ ਨੂੰ ਸੁਣਦੇ ਨੇ, ਉਸ ਅਨਾਹਦ ਨਾਦ ਨੂੰ ਸੁਣਦੇ ਨੇ।
ਵਿਖੇ ਬਾਸ਼ਨਾ ਤੇ ਬੈਰਾਗੀ ਨਿਸਬਾਸਰ ਏਕੋ ਲਿਵ ਲਾਗੇ।
ਸ਼ਰਾਬ ਦੇ ਨਸ਼ੇ ਵਿੱਚ ਭਿੱਜੇ ਹੋਏ ਉਸ ਅਨਾਹਦ ਨਾਦ ਨੂੰ ਸੁਣੀ ਜਾਂਦੇ ਨੇ, ਔਰ ਵਿਸ਼ੇ ਵਿਕਾਰਾਂ ਦੀ ਜਿਹੜੀ ਬਿਰਤੀ ਆ ਉਹਦੇ ਤੋਂ ਵਿਰਾਗੀ ਹੋ ਕੇ ਰਹਿੰਦੇ ਨੇ। ਇੱਦਾਂ ਰਾਤ ਦਿਨ ਉਹਨਾਂ ਨੂੰ ਇੱਕੋ ਹੀ ਲਿਵ ਲੱਗੀ ਰਹਿੰਦੀ ਹੈ। ਜਦੋਂ ਸ਼ਰਾਬ ਦਾ ਨਸ਼ਾ ਉਤਰਦਾ ਫਿਰ ਪਿਆਲਾ ਭਰ ਕੇ ਪੀ ਲੈਂਦੇ ਨੇ, ਫਿਰ ਉਸੇ ਧੁਨ ਦੇ ਵਿੱਚ ਜੁੜ ਜਾਂਦੇ ਨੇ, ਫਿਰ ਉਸੇ ਅਨਾਹਦ ਨਾਦ ਦੀ ਆਵਾਜ਼ ਵਿੱਚ ਜੁੜ ਜਾਂਦੇ ਨੇ।
ਭਗਤ ਵਿਖੇ ਕਾਂਕੇ ਬਲ ਸੰਗਾ ਲਿਵ ਲਾਗੈ ਏਕਰ ਰੰਗਾ।
ਸਿੱਧਾਂ ਦੇ ਵਿੱਚ, ਯੋਗੀਆਂ ਦੇ ਵਿੱਚ ਤਾਂ ਸ਼ਰਾਬ ਦੇ ਆਸਰੇ ਨਾਲ ਉਹ ਬਿਰਤੀ ਜੋੜ ਲੈਂਦੇ ਨੇ ਆਪਣੀ ਅਨਾਹਦ ਨਾਦ 'ਚ, ਪਰ ਮਹਾਰਾਜ ਭਗਤੀ ਵਿੱਚ ਕਿਹੜੀ ਬਲ, ਕਿਹੜੀ ਤਾਕਤ ਹੈ, ਕਿਹਦੀ ਕਿਹੜਾ ਤਰੀਕਾ, ਉੱਥੇ ਕਿਹੜਾ ਪਿਆਲਾ ਪੀਂਦੇ ਨੇ ਵੀ ਜਿਹੜੀ ਸੁੱਧ ਜੜੀ ਹੈ, ਸੁਰਤੀ ਜਿਹੜੀ ਹੈ ਉਹ ਜੁੜ ਜੇ ਅਨਾਹਦ ਨਾਦ 'ਚ। ਸਿੱਧਾਂ ਵਿੱਚ ਤਾਂ ਪਿਆਲਾ ਭਰ ਕੇ ਪੀ ਲਿਆ ਸ਼ਰਾਬ ਦਾ ਅਤੇ ਉਹਦੇ ਨਾਲ ਸੁਰਤ ਜੁੜ ਗਈ, ਪਰ ਮਹਾਰਾਜ ਜਿਹੜਾ ਤੁਹਾਡਾ ਭਗਤੀ ਯੋਗ ਹੈ, ਤੁਸੀਂ ਭਗਤੀ ਯੋਗ ਦੱਸਦੇ ਹੋ, ਉਹਦੇ ਵਿੱਚ ਕਿਸ ਚੀਜ਼ ਦੇ ਬਲ ਨਾਲ ਲਿਵ ਲੱਗਦੀ ਹੈ, ਕਿਸ ਚੀਜ਼ ਦੇ ਬਲ ਨਾਲ ਲਿਵ ਜੁੜਦੀ ਹੈ,
ਕਿਸ ਪ੍ਰਕਾਰ ਦ੍ਰਿੜ ਕਰੈ ਵਿਰਾਗਾ,
ਉਹ ਮਨ 'ਚ ਕਿਵੇਂ ਵਿਰਾਗ ਪੈਦਾ ਹੁੰਦਾ, ਉਹ ਕਿਵੇਂ ਵਿਰਾਗ ਦੇ ਧਾਰਨੀ ਹੁੰਦੇ ਨੇ।
ਬਿਨ ਵੈਰਾਗ ਪ੍ਰੇਮ ਨਾ ਜਾਗਾ,
ਵੈਰਾਗ ਤੋਂ ਬਿਨਾਂ ਹਿਰਦੇ 'ਚ ਪ੍ਰੇਮ ਨਹੀਂ ਜਾਗਦਾ, ਵੈਰਾਗ ਤੋਂ ਬਿਨਾਂ ਹਿਰਦੇ 'ਚ ਪ੍ਰੀਤ ਨਹੀਂ ਜਾਗਦੀ, ਵਿਰਾਗ ਤੋਂ ਬਿਨਾਂ ਹਿਰਦੇ 'ਚ ਪਿਆਰ ਨਹੀਂ ਜਾਗਦਾ।
ਇਹ ਸੰਸੈ ਮੁਝ ਮਨ ਮੈਂ ਦੋ,
ਮਹਾਰਾਜ ਇਹ ਦੋ ਸੰਸੇ ਨੇ ਮੇਰੇ ਮਨ 'ਚ,
ਪ੍ਰਥਮ ਕਹੇ ਨਾਰਦ ਟਿਗ ਜੋ,
ਹੋਰ ਮੈਂ ਆਪਣੇ ਮਨ ਦੇ ਦੋਵੇਂ ਸੰਸੇ ਨਾਰਦ ਜੀ ਨੂੰ ਵੀ ਕਹੇ ਸਨ, ਪਹਿਲਾਂ ਉਹਨਾਂ ਨੂੰ ਵੀ ਕਹੇ ਸਨ ਕਿ ਇਹ ਮੇਰੇ ਦੋ ਸਵਾਲ ਨੇ ਕਿ ਭਗਤੀ ਨਾਲ ਕਿਵੇਂ ਮਨ ਨਿਰਮਲ ਹੁੰਦਾ, ਔਰ ਭਗਤੀ ਦੇ ਮਾਰਗ ਦੇ ਵਿੱਚ ਇਹੋ ਜਿਹਾ ਕਿਹੜਾ ਪਿਆਲਾ ਹੈ ਜਿਹਨੂੰ ਪੀ ਕੇ ਲਿਵ ਲੱਗਦੀ ਹੈ, ਇਹ ਦੋ ਸਵਾਲ ਮੈਂ ਨਾਰਦ ਮੁਨੀ ਜੀ ਨੂੰ ਵੀ ਕੀਤੇ ਸਨ।
ਸੋ ਮੈਂ ਕਹੇ ਤੁਮਾਰ ਅਗਾਰੇ, ਉੱਤਰ ਦੀਜੈ ਹਿਰਦੇ ਵਿਚਾਰੇ,
ਉਹੀ ਦੋਵੇਂ ਸਵਾਲ ਹੁਣ ਮੈਂ ਆਪ ਜੀ ਦੇ ਅੱਗੇ ਰੱਖੇ ਨੇ, ਮਹਾਰਾਜ ਆਪ ਜੀ ਦੇ ਸਮਕਸ਼ ਰੱਖੇ ਨੇ, ਕਿਰਪਾ ਕਰਕੇ ਦਇਆ ਕਰਕੇ ਮੈਨੂੰ ਇਹਨਾਂ ਦੋਵਾਂ ਸਵਾਲਾਂ ਦਾ ਜਵਾਬ ਆਪ ਜੀ ਦਿਓ, ਉੱਤਰ ਦਿਓ, ਤਾਂ ਜੋ ਮੇਰੇ ਮਨ ਦੇ ਸੰਸੇ ਦੂਰ ਹੋ ਜਾਣ।
ਸ਼੍ਰੀ ਨਾਨਕ ਬਚ ਕੈ ਗੁਣ ਸਾਨੇ, ਸੁਣੋ ਪਰਥਰੀ ਪਰਮ ਸਿਆਨੇ।
ਧੰਨ ਗੁਰੂ ਨਾਨਕ ਸਾਹਿਬ ਜੀ, ਜੋ ਗੁਣਾਂ ਦੇ ਰੰਗਾਂ ਵਿੱਚ ਭਿੱਜੇ ਹੋਈ ਬਾਣੀ ਬੋਲੇ, ਕਹਿੰਦੇ ਪਰਥਰੀ ਜੀ ਸੁਣੋ, ਤੁਸੀਂ ਬੜੇ ਸਿਆਣੇ ਹੋ, ਤੁਸੀਂ ਬੜੇ ਬੁੱਧੀਮਾਨ ਹੋ, ਬੜਾ ਨੇਕ ਖਿਆਲ ਹੈ, ਪੁੱਛਣ ਦੀ ਜਗਿਆਸਾ ਨਾਲ ਪੁੱਛਿਆ। ਜਗਿਆਸਾ ਵੀ ਖਾਲਸਾ ਜੀ, ਇੱਕ ਤਾਂ ਕਈ ਹੁੰਦੇ ਨੇ ਵੀ ਹੂੜ ਮਤੀ ਨਾਲ ਪੁੱਛਣਾ, ਜਾਣ ਬੁੱਝ ਕੇ ਕਿਸੇ ਦੀ ਪਰਖ ਕਰਨ ਵਾਸਤੇ ਪੁੱਛਣਾ ਵੀ ਇਹਦਾ ਗਿਆਨ ਵੇਖੀਏ ਕਿੰਨਾ ਕੁ ਹੈ। ਇੱਕ ਪੁੱਛਣਾ ਹੁੰਦਾ ਜਗਿਆਸਾ ਨਾਲ ਅੰਦਰੋਂ ਇੱਛਾ ਰੱਖ ਕੇ ਕਿ ਹਾਂ ਮਹਾਰਾਜ ਮੈਨੂੰ ਪਤਾ ਨਹੀਂ ਇਸ ਗੱਲ ਬਾਰੇ, ਆਪ ਜੀ ਦੱਸੋ। ਪਰਥਰੀ ਜੀ ਨੇ ਜਿਹੜਾ ਸਵਾਲ ਕੀਤਾ ਉਹ ਜਗਿਆਸਾ 'ਚੋਂ ਪੈਦਾ ਹੋਇਆ, ਪੁੱਛਣ ਦੀ ਜਗਿਆਸਾ, ਜਾਣਨ ਦੀ ਜਗਿਆਸਾ, ਅਤੇ ਜਾਣਨ ਦੀ ਜਗਿਆਸਾ ਰੱਖ ਕੇ ਜਦੋਂ ਭਰਥਰੀ ਜੀ ਨੇ ਸਵਾਲ ਕੀਤੇ ਨੇ ਤਾਂ ਮਹਾਰਾਜ ਜੀ ਕਹਿੰਦੇ ਭਰਥਰੀ ਜੀ ਤੁਸੀਂ ਬੜੇ ਸਿਆਣੇ ਹੋ, ਤੁਸੀਂ ਬੜੇ ਬੁੱਧੀਮਾਨ ਹੋ।
ਨਿਰਮਲ ਮਨ ਬਿਨ ਭਗਤ ਸੁਣਾਈ ਆਹੈ ਯਥਾਰਥ ਸਾਚੀ ਪ੍ਰਾਏ,
ਨਿਰਮਲ ਮਨ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਇਹ ਗੱਲ ਤੁਸੀਂ ਬਿਲਕੁਲ ਸੱਚ ਕਹੀ, ਕਿਉਂਕਿ ਭਰਥਰੀ ਨੇ ਕਿਹਾ ਸੀ ਨਾ ਵੀ ਨਿਰਮਲ ਮਨ ਬਿਨਾਂ ਮੁਕਤੀ ਨਹੀਂ ਮਿਲਦੀ, ਅਤੇ ਤੁਸੀਂ ਕਹਿੰਦੇ ਹੋ ਭਗਤੀ ਹੋ ਜਾਂਦੀ ਹੈ, ਨਿਰਮਲ ਮਨ ਤੋਂ ਬਿਨਾਂ ਭਗਤੀ ਕਿਵੇਂ ਹੋ ਸਕਦੀ। ਮਹਾਰਾਜ ਜੀ ਕਹਿੰਦੇ ਇਹ ਬਿਲਕੁਲ ਸੱਚ ਹੈ ਕਿ ਮਨ ਨੂੰ ਨਿਰਮਲ ਕੀਤੇ ਬਿਨਾਂ ਭਗਤੀ ਨਹੀਂ ਹੋ ਸਕਦੀ।
ਮਨ ਨਿਰਮਲ ਨੈ ਯੋਗ ਬੇਨਾ ਤਾਂ ਤੇ ਭਗਤੀ ਯੋਗ ਸ਼ੁਭ ਕੀਨਾ,
ਜਿਹੜਾ ਮਨ ਹੈ ਉਹ ਯੋਗ ਤੋਂ ਬਿਨਾਂ ਨਿਰਮਲ ਨਹੀਂ ਹੁੰਦਾ, ਇਹ ਵੀ ਸੱਚ ਹੈ, ਯੋਗ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ। ਪਰ ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਇਕੱਲੀ ਭਗਤੀ ਨਹੀਂ, ਭਗਤੀ ਯੋਗ ਨੂੰ ਜਨਮ ਦਿੱਤਾ ਹੈ, ਕਿ ਭਗਤੀ ਦੇ ਨਾਲ ਭਗਤ ਯੋਗ ਸ਼ਬਦ ਵੀ ਜੋੜਿਆ ਕਿ ਜਿਹੜੇ ਭਗਤ ਯੋਗ ਕਰਦੇ ਨੇ ਉਹਨਾਂ ਦਾ ਮਨ ਨਿਰਮਲ ਹੁੰਦਾ।
ਚਹਿਤ ਜੇ ਗਤ ਜਗ ਮਨ ਜੇ ਵਿਚਛਣ ਸੋ ਅਸ ਧਰਤ ਯੋਗ ਕੇ ਲੱਛਣ,
ਮਹਾਰਾਜ ਜੀ ਕਹਿੰਦੇ ਇਸ ਕਰਕੇ ਅਸੀਂ ਭਗਤੀ ਯੋਗ ਨੂੰ ਪੈਦਾ ਕੀਤਾ ਸੰਸਾਰ 'ਚ, ਯੋਗ ਬਿਨਾਂ ਮਨ ਨਿਰਮਲ ਨਹੀਂ ਹੁੰਦਾ, ਇਸ ਕਰਕੇ ਅਸੀਂ ਭਗਤ ਯੋਗ ਬਣਾਇਆ, ਭਗਤੀ ਯੋਗ ਨਾਲ ਇਹ ਮਨ ਨਿਰਮਲ ਹੁੰਦਾ। ਅਤੇ ਹੁਣ ਜਿਹੜੇ ਸੰਸਾਰ ਦੇ ਵਿੱਚ ਵਿਚੱਛਣ ਸਿਆਣੇ ਲੋਕ ਇਹੋ ਜਿਹੀ ਗਤ ਚਾਹੁੰਦੇ ਨੇ ਵੀ ਭਗਤੀ ਯੋਗ ਨਾਲ ਸਾਨੂੰ ਗਤ ਮਿਲ ਜਾਏ, ਉਹ ਇਸ ਤਰ੍ਹਾਂ ਦੇ ਲੱਛਣ, ਇਸ ਤਰ੍ਹਾਂ ਦਾ ਭਗਤੀ ਯੋਗ ਆਪਣੇ ਸਰੀਰ 'ਤੇ ਧਾਰਨ ਕਰਦੇ ਨੇ। ਹੁਣ ਉਹ ਸੁਣੋ, ਅਸੀਂ ਸੁਣਾਉਂਦੇ ਹਾਂ।
ਆਸਾ ਮਹਿਲਾ ਪਹਿਲਾ ਗੁਰ ਕਾ ਸ਼ਬਦ ਮਨੇ ਮੈਂ ਮੁੰਦਰਾ ਖਿੰਤਾ ਖਿਮਾ ਹੰਡਾਵੋ।
ਆਸਾ ਰਾਗ ਅਲਾਪਿਆ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਭਰਥਰੀ ਜੀ ਜਦੋਂ ਮਿਲੇ ਉਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੋਵੇਗਾ, ਅੰਮ੍ਰਿਤ ਵੇਲੇ ਦੇ ਸਮੇਂ ਆਸਾ ਰਾਗ ਗਾਇਆ ਜਾਂਦਾ ਹੈ। ਮੇਰੇ ਸਾਹਿਬ ਕਹਿੰਦੇ ਮਰਦਾਨਿਆ ਛੇੜ ਰਬਾਬ ਬਾਣੀ ਆਈ ਹੈ। ਭਾਈ ਮਰਦਾਨੇ ਰਬਾਬ ਛੇੜੀ ਅਤੇ ਮੇਰੇ ਸਾਹਿਬਾਂ ਆਸਾ ਰਾਗ ਉਚਾਰਿਆ ਭਰਥਰੀ ਨੂੰ ਉਪਦੇਸ਼ ਦੇਣ ਵਾਸਤੇ, ਭਰਥਰੀ ਨੂੰ ਗਿਆਨ ਦੇਣ ਵਾਸਤੇ ਵੀ ਭਗਤੀ ਯੋਗ ਕਿਹੜਾ। ਹੱਠ ਯੋਗ ਤਾਂ ਉਹਨੂੰ ਪਤਾ ਹੀ ਸੀ ਨਾ ਵੀ ਕਾਨਾਂ 'ਚ ਮੁੰਦਰਾਂ ਪਾ ਲਈਆਂ, ਸਰੀਰ 'ਤੇ ਸਵਾਹ ਮੜ ਲਈ ਅਤੇ ਚਿੱਪੀ ਫੜ ਲਈ, ਗਲ ਦੇ ਵਿੱਚ ਝੋਲੀ ਪਾ ਲਈ, ਲੰਗੋਟ ਲਾ ਲਿਆ, ਸਵਾਹ ਸਰੀਰ 'ਤੇ ਮੜ ਲਈ, ਇਹ ਤਾਂ ਹੱਠ ਯੋਗ ਸੀ। ਭਗਤੀ ਯੋਗ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ? ਉਹ ਸਤਿਗੁਰੂ ਜੀ ਨੇ ਆਸਾ ਰਾਗ ਉਚਾਰ ਕੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਗੁਰ ਕਾ ਸ਼ਬਦ ਮਨੈ ਮੈਂ ਮੁੰਦਰਾ। ਗੁਰੂ ਦਾ ਸ਼ਬਦ, ਗੁਰੂ ਕਾ ਉਪਦੇਸ਼, ਗੁਰੂ ਕੇ ਪਾਵਨ ਬਚਨ ਆਪਣੇ ਮਨ ਦੇ ਵਿੱਚ ਮੁੰਦਰਤ ਕਰ ਲੈਣੇ। ਮੁੰਦਰਤ ਕਹਿੰਦੇ ਨੇ ਰੋਕ ਲੈਣੇ, ਵਸਾ ਲੈਣੇ, ਧਾਰਨ ਕਰ ਲੈਣੇ। ਗੁਰੂ ਕੇ ਬਚਨ ਜਦੋਂ ਮਨ 'ਚ ਹਿਰਦੇ 'ਚ ਵਸ ਜਾਣ, ਇਹੀ ਸਮਝ ਲਓ ਅਸੀਂ ਕੰਨਾਂ 'ਚ ਮੁੰਦਰਾਂ ਪਾਈਆਂ ਹੋਈਆਂ। ਖਾਲਸਾ ਜੀ, ਗੁਰੂ ਕਾ ਸ਼ਬਦ ਵੀ ਇਸ ਮਨ ਨੂੰ ਰੋਕਦਾ ਨਾ, ਹੋੜਦਾ। ਗੁਰ ਸ਼ਬਦ ਹੀ ਮਨ ਹੋੜੀ ਹੈ, ਗੁਰੂ ਦੇ ਸ਼ਬਦ ਦੁਆਰਾ ਇਸ ਮਨ ਨੂੰ ਰੋਕਿਆ ਜਾਂਦਾ ਹੈ। ਅਤੇ ਕਹਿੰਦੇ ਗੁਰੂ ਦਾ ਸ਼ਬਦ ਹੀ ਇਸ ਮਨ ਵਾਸਤੇ ਮੁੰਦਰਾ ਹੈ। ਖਿੰਥਾ ਖਿਮਾ ਹੰਢਾਵੋ, ਅਤੇ ਜਿਵੇਂ ਯੋਗੀ ਝੋਲੀ ਪਾਉਂਦੇ ਨੇ ਗਲ ਦੇ ਵਿੱਚ, ਅਤੇ ਮਹਾਰਾਜ ਜੀ ਕਹਿੰਦੇ ਖਿਮਾ ਕਰ ਦੇਣੀ, ਕਿਸੇ ਨੂੰ ਮਾਫ਼ ਕਰ ਦੇਣਾ, ਕਿਸੇ ਨੂੰ ਬਖਸ਼ ਦੇਣਾ, ਇਹ ਖਿਮਾ ਦੀ ਝੋਲੀ ਅਸੀਂ ਆਪਣੇ ਸਰੀਰ 'ਤੇ ਹੰਢਾਉਂਦੇ ਹਾਂ, ਇਹ ਖਿਮਾ ਦੀ ਝੋਲੀ ਅਸੀਂ ਆਪਣੇ ਸਰੀਰ 'ਤੇ ਧਾਰਨ ਕੀਤੀ ਹੋਈ ਹੈ।
ਜੋ ਕਿਚ ਕਰੈ ਭਲਾ ਕਰ ਮਾਨੋ, ਸਹਿਜ ਯੋਗ ਨਿਧ ਪਾਵੋ।
ਜੋ ਕੁਝ ਜੋ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਉਹਨੂੰ ਅਸੀਂ ਭਲਾ ਕਰਕੇ ਮੰਨਦੇ ਹਾਂ। ਇਹ ਭਗਤੀ ਯੋਗ ਦੱਸ ਰਹੇ ਨੇ ਮਹਾਰਾਜ, ਭਗਤ ਯੋਗ, ਕਿ ਜੋ ਕੁਝ ਵਾਹਿਗੁਰੂ ਪਰਮੇਸ਼ਰ ਕਰਦਾ ਉਹਨੂੰ ਅਸੀਂ ਭਲਾ ਕਰਕੇ ਮੰਨਦੇ ਹਾਂ। ਜੋ ਕੁਛ ਕਰੈ ਸੋ ਭਲਾ ਕਰ ਮੰਨੋ, ਉਹਨੂੰ ਅਸੀਂ ਭਲਾ ਕਰਕੇ ਮੰਨਦੇ ਹਾਂ। ਸਹਿਜ ਯੋਗ ਨਿਧ ਪਾਵੋ, ਜਿਹੜੇ ਪਰਮੇਸ਼ਰ ਦੀ ਕੀਤੀ ਨੂੰ ਭਲਾ ਕਰਕੇ ਮੰਨ ਲੈਣ, ਉਹ ਇਸ ਤਰ੍ਹਾਂ ਸਹਿਜ ਹੀ ਸੁੱਤੇ ਸਿੱਧ ਹੀ ਯੋਗ ਦੀ ਨਿਧੀ ਨੂੰ, ਯੋਗ ਦੇ ਖਜ਼ਾਨੇ ਨੂੰ ਪਾਵੋ, ਪ੍ਰਾਪਤ ਕਰ ਲੈਂਦੇ ਨੇ। ਇਹ ਅੱਖਰੀ ਅਰਥ ਕਰ ਰਿਹਾ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਕੀਤੇ ਨੂੰ ਭਲਾ ਕਰਕੇ ਮੰਨ ਲਿਆ। ਆ ਜੇਠ ਮਹੀਨਾ ਚੜ੍ਹਿਆ, ਇਸ ਮਹੀਨੇ ਵਿੱਚ ਪੰਜਵੇਂ ਗੁਰਦੇਵ ਤਪਦੀ ਤਵੀ 'ਤੇ ਬੈਠੇ ਵੀ ਪਰਮੇਸ਼ਰ ਦੇ ਕੀਤੇ ਨੂੰ ਭਲਾ ਕਰਕੇ ਮੰਨਦਿਆਂ ਕਹਿੰਦੇ ਤੇਰਾ ਕੀਆ ਮਿੱਠਾ ਲੱਗਾ। ਉਹਨੂੰ ਯੋਗ ਦਾ ਖਜ਼ਾਨਾ ਮਿਲ ਜਾਂਦਾ, ਯੋਗ ਦੀ ਨਿਧੀ, ਨਿਧੀ ਨਾਮ ਹੈ ਖਜ਼ਾਨੇ ਦਾ, ਉਹਨੂੰ ਯੋਗ ਦੀ ਨਿਧੀ ਖਜ਼ਾਨਾ ਮਿਲ ਜਾਂਦਾ, ਪ੍ਰਾਪਤ ਹੋ ਜਾਂਦਾ ਜਿਹੜਾ ਪਰਮੇਸ਼ਰ ਦੀ ਕੀਤੀ ਨੂੰ ਭਲਾ ਕਰਕੇ ਮੰਨੇ।
ਬਾਬਾ ਜੁਗਤਾ ਜੀਓ ਜੁਗੈ ਜੁਗ ਜੋਗੀ ਪਰਮ ਤੰਤ ਮੈਂ ਜੋਗੰਗ।
ਹੇ ਬਾਬਾ, ਹੇ ਭਰਥਰੀ, ਬਾਬਾ ਸ਼ਬਦ ਇੱਥੇ ਭਰਥਰੀ ਨੂੰ ਸੰਬੋਧਨ ਹੈ। ਹੇ ਬਾਬਾ ਭਰਥਰੀ ਜੀ, ਜੁੜਨ ਵਿੱਚੋਂ ਸਭ ਤੋਂ ਅਸਲ ਜੁੜਨਾ ਹੈ ਉਸ ਪਰਮ ਤੱਤ ਨਾਲ ਜੁੜ ਜਾਣਾ। ਬਾਬਾ ਜੁਗਤਾ ਜੀਓ, ਜੁੜਨ ਦਾ ਜਿਹੜੀ ਜੁਗਤੀ ਹੈ ਉਹ ਇਹ ਹੈ, ਜੁਗਾ ਜੁਗ ਜੋਗੀ, ਜਿਹੜਾ ਜੁਗਾਂ ਜੁਗਾਂਤਰਾਂ ਤੋਂ ਇੱਕ ਵਾਹਿਗੁਰੂ ਪਰਮੇਸ਼ਰ ਆ ਉਹਦੇ ਨਾਲ ਜੁੜਨਾ। ਪਰਮ ਤੰਤ ਮਹਿ ਜੋਗੰਗ, ਉਹ ਪਰਮ ਤੰਤ ਨਾਮ ਇੱਥੇ ਤੱਤ ਦਾ ਹੈ, ਪਰਮੇਸ਼ਰ ਪਰਮ ਤੱਤ ਸਰੂਪ ਹੈ। ਕਹਿੰਦੇ ਉਹਦੇ ਨਾਲ ਜੁੜ ਜਾਣਾ ਹੀ ਅਸਲ ਯੋਗ ਹੈ।
ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰਗ।
ਨਿਰੰਜਨ ਨਾਮ, ਅੰਮ੍ਰਿਤ ਦੇ ਨਾਮ ਦੀ, ਅੰਮ੍ਰਿਤ ਰੂਪੀ ਨਾਮ ਨਿਰੰਜਨ ਪ੍ਰਾਪਤ ਹੋ ਗਿਆ, ਉਹ ਆਪਣੀ ਇਸ ਕਾਇਆ ਦੇ ਅੰਦਰ ਗਿਆਨ ਰਸ ਨੂੰ ਭੋਗਦੇ ਹਨ, ਉਹ ਆਪਣੀ ਇਸ ਕਾਇਆ ਅੰਦਰ ਹੀ ਗਿਆਨ ਰਸ ਨੂੰ ਪ੍ਰਾਪਤ ਕਰਦੇ ਹਨ।
ਰਹਾਉ ਸੇਵ ਨਗਰੀ ਮੈਂ ਆਸਨ ਬੈਠੋ ਕਲਪ ਤਿਆਗੀ ਬਾਦੰਗ।
ਇਹ ਜਿਹੜੇ ਯੋਗੀ ਆਸਣ ਵੀ ਵਿਛਾਉਂਦੇ ਨੇ ਨਾ, ਆਸਣ ਵੀ ਲਾਉਂਦੇ ਨੇ, ਮਹਾਰਾਜ ਜੀ ਕਹਿੰਦੇ ਸਾਡਾ ਆਸਣ ਲੱਗਾ ਸ਼ਿਵ ਨਗਰੀ 'ਚ। ਸ਼ਿਵ ਇੱਥੇ ਕਹਿੰਦੇ ਨੇ ਕਲਿਆਣ ਸਰੂਪ ਪਰਮੇਸ਼ਰ ਨੂੰ, ਵਿਆਪਕ ਨੂੰ, ਜਿਹੜਾ ਸਾਰੇ ਪਾਸੇ ਵਿਆਪਿਆ ਹੋਇਆ ਹੈ, ਉਹਨੂੰ ਸਾਰੇ ਪਾਸੇ ਵਿਆਪਿਆ ਹੋਇਆ ਜਾਣ ਕੇ ਉਹਦੇ ਵਿੱਚ ਅਸੀਂ ਆਸਣ ਲਾ ਲਿਆ। ਔਰ ਜਿਹੜੀ ਕਲਪ ਤਿਆਗੀ ਬਾਦੰਗ, ਕਲਪ ਦਾ ਮਤਲਬ ਹੈ ਕਲਪਨਾ, ਆਹ ਜਿਹੜੀ ਕਲਪਨਾ ਉੱਦਾਂ ਹੀ ਕਰੀ ਜਾਣੀ, ਹਾਏ ਆਹ ਕੀ ਹੋਵੇਗਾ, ਆਹ ਕੀ ਬਣੇਗਾ, ਇਹ ਕਲਪਨਾ ਹੀ ਹੈ ਨਾ। ਕਹਿੰਦੇ ਜਿਹੜਾ ਕਲਪੀ ਜਾਣਾ ਬਾਰ ਬਾਰ ਇਹ ਅਸੀਂ ਤਿਆਗ ਦਿੱਤੀ, ਬਾਦੰ ਵਿਅਰਥੀ, ਜਿਹੜੀ ਵਿਅਰਥ ਦੀ ਕਲਪਨਾ ਹੈ ਉਹ ਅਸੀਂ ਆਪਣੇ ਅੰਦਰੋਂ ਤਿਆਗ ਦਿੱਤੀ ਹੈ ਔਰ ਪਰਮੇਸ਼ਰ ਦੇ ਕਲਿਆਣਕਾਰੀ ਸਰੂਪ ਵਿੱਚ ਅਸੀਂ ਆਪਣਾ ਆਸਣ ਲਾ ਲਿਆ ਹੈ।
ਸਿੰਘੀ ਸ਼ਬਦ ਸਦਾ ਤੁਨ ਸੋਐ ਐਨਸ ਪੂਰੇ ਨਾਦੰਗ।
ਔਰ ਜਿਵੇਂ ਯੋਗੀ ਸਿੰਘੀ ਵਜਾਉਂਦੇ ਨੇ ਨਾ ਤੇ ਸਿੰਘੀ ਦੀ ਧੁਨ ਚ ਮਸਤ ਹੋ ਜਾਂਦੇ ਨੇ, ਮਹਾਰਾਜ ਜੀ ਕਹਿੰਦੇ ਸਾਡੇ ਵੀ ਸਿੰਘੀ ਵੱਜਦੀ ਹੈ। ਕਿਹੜੀ? ਗੁਰੂ ਦੇ ਸ਼ਬਦ ਦੀ। ਸਿੰਘੀ ਸ਼ਬਦ ਸਦਾ ਤੁਨ ਸੋਹੈ, ਵਾਹਿਗੁਰੂ 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 ਵਾਹਿਗੁਰੂ, ਇਹ ਧੁਨ, ਇਹ ਸਿੰਘੀ ਹੈ, ਇਹ ਸਿੰਘੀ ਦੀ ਆਵਾਜ਼ ਹੈ, ਇਸ ਸਿੰਘੀ ਦੀ ਸ਼ਬਦ ਦੀ ਧੁਨ ਜਿਹੜੀ ਸਦਾ ਸੋਭਦੀਕ ਹੈ, ਜੋ ਅਹਿਨਸ ਪੂਰਾ ਨਾਦੰਗ, ਰਾਤ ਦਿਨ ਇਹਦੀ ਨਾਦ ਪੂਰਦੀ ਰਹਿੰਦੀ ਹੈ, ਰਾਤ ਦਿਨ ਇਹਦਾ ਜਾਪ ਹੁੰਦਾ ਰਹਿੰਦਾ ਹੈ। ਇਸ ਸਿੰਘੀ ਦੀ ਆਵਾਜ਼ ਦੇ ਵਿੱਚ ਸਾਡੀ ਸੁਰਤ ਜੁੜੀ ਹੋਈ ਹੈ, ਇਹਦੇ ਵਿੱਚ ਸਾਡਾ ਧਿਆਨ ਜੁੜਿਆ ਹੋਇਆ।
ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਵਿਭੂਤੰਗ।
ਕਹਿੰਦੇ ਪਤ ਦਾ ਇੱਥੇ ਅਰਥ ਹੈ ਪਾਤਰ, ਭਾਂਡਾ। ਯੋਗੀ ਹੱਥ 'ਚ ਪਾਤਰ ਭਾਂਡਾ ਵੀ ਰੱਖਦੇ ਨੇ ਨਾ, ਇੱਕ ਚਿੱਪੀ ਵੀ ਰੱਖਦੇ ਨੇ। ਮਹਾਰਾਜ ਜੀ ਕਹਿੰਦੇ ਸਾਡੇ ਕੋਲ ਭਾਂਡਾ ਹੈ ਵਿਚਾਰ ਦਾ, ਵਿਚਾਰ ਦਾ ਭਾਂਡਾ ਸਭ ਤੋਂ ਉੱਤਮ ਭਾਂਡਾ ਹੈ, ਵਿਚਾਰਨਾ ਵੀ ਆਪਣੇ ਸਰੂਪ ਨੂੰ। ਵਿਚਾਰ ਦਾ ਸਾਡੇ ਕੋਲ ਭਾਂਡਾ ਹੈ ਅਤੇ ਗਿਆਨ ਦਾ ਡੰਡਾ ਅਸੀਂ ਫੜਿਆ ਹੋਇਆ। ਯੋਗੀ ਡੰਡਾ ਵੀ ਫੜਦੇ ਨੇ ਵੀ ਕੋਈ ਕੁੱਤਾ ਬਿੱਲਾ ਪਿੱਛੇ ਨਾ ਲੱਗੇ, ਉਹਨੂੰ ਹਟਾਉਣ ਵਾਸਤੇ। ਮਹਾਰਾਜ ਜੀ ਕਹਿੰਦੇ ਸਾਡੇ ਕੋਲ ਡੰਡਾ ਗਿਆਨ ਦਾ। ਵਰਤਮਾਨ ਵਿਭੂਤੰ, ਜਿਹੜੀ ਵਰਤਮਾਨ ਵਿੱਚ ਆ ਵਿਭੂਤੀ ਨਜ਼ਰ ਆਉਂਦੀ ਹੈ ਸਮਾਗ ਦੀ, ਸੰਸਾਰ ਦੀ, ਪਦਾਰਥਾਂ ਦੀ, ਇਹਨੂੰ ਅਸੀਂ ਨਾਸ਼ਵਾਨ ਜਾਣ ਲਿਆ ਵੀ ਇਹ ਨਾਸ਼ਵਾਨ ਹੈ, ਇਹ ਬਿਨਸ ਜਾਣ ਵਾਲੀ ਹੈ। ਅਤੇ ਇਹਨੂੰ ਨਾਸ਼ਵਾਨ ਜਾਣ ਕੇ ਸਮਝ ਲਓ ਅਸੀਂ ਉਹੀ ਸਵਾਹ ਮਲੀ ਹੋਈ ਸਰੀਰ 'ਤੇ ਵੀ ਇਹ ਸੰਸਾਰ ਦੀ ਵਿਭੂਤੀ ਬਿਨਸ ਜਾਣ ਵਾਲੀ ਹੈ, ਸੰਪਦਾ ਬਿਨਸ ਜਾਣ ਵਾਲੀ ਹੈ, ਇਹਨੂੰ ਅਸੀਂ ਆਪਣੇ ਸਰੀਰ 'ਤੇ ਸਵਾਹ ਬਣ ਕੇ ਮਲ ਕੇ ਮਲਿਆ ਹੋਇਆ।
ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਅਤੀਤੰਗ।
ਹਰੀ ਪਰਮੇਸ਼ਰ ਦੀ ਕੀਰਤੀ ਕਰਨੀ ਇਹ ਸਾਡਾ ਨਿਤਨੇਮ ਹੈ। ਰਹਿ ਰਾਸ ਕਹਿੰਦੇ ਨਿਤਨੇਮ, ਇਹ ਸਾਡਾ ਨਿਤ ਦਾ ਨੇਮ ਹੈ, ਇਹ ਸਾਡੀ ਨਿਤ ਦੀ ਰੋ ਰੀਤੀ ਹੈ ਹਰੀ ਦੀ ਕੀਰਤੀ ਕਰਨੀ। ਔਰ ਗੁਰੂ ਦੇ ਮੁੱਖ ਦੁਆਰਾ ਉਪਦੇਸ਼ ਸੁਣ ਕੇ ਆਪਣੇ ਆਪ ਨੂੰ ਸੰਸਾਰ ਤੋਂ ਨਿਰਾਲਾ ਕਰ ਲੈਣਾ, ਇਹ ਸਾਡਾ ਅਤੀਤ ਪੰਥ ਹੈ।
ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰਗ।
ਨਾਨਾ ਪ੍ਰਕਾਰ ਦੇ ਵਰਣ, ਅਨੇਕਾਂ ਪ੍ਰਕਾਰ ਦੇ ਰੰਗ ਨਜ਼ਰ ਆਉਂਦੇ ਨੇ ਨਾ, ਸਾਰਿਆਂ ਵਿੱਚ ਸਾਡੇ ਵਾਹਿਗੁਰੂ ਪਰਮੇਸ਼ਰ ਦੀ ਜੋਤ ਸਮਿਆ ਰਮੀ ਹੋਈ ਹੈ। ਸਗਲੀ ਜੋਤ ਹਮਾਰੀ ਸਮਿਆ, ਸਾਰਿਆਂ ਵਿੱਚ ਸਾਡੀ ਪਰਮੇਸ਼ਰ ਦੀ ਜੋਤ ਸਮੇਂ ਰਮੀ ਹੋਈ ਹੈ, ਰੋਮ ਰੋਮ 'ਚ ਰਮੀ ਹੋਈ ਹੈ। ਅਤੇ ਕਹਿੰਦੇ ਉਹਦੇ ਨਾਨਾ ਪ੍ਰਕਾਰ ਦੇ ਵਰਣ ਸਰੂਪ ਨੇ, ਅਨੇਕਾਂ ਪ੍ਰਕਾਰ ਦੇ ਉਹਦੇ ਰੰਗ ਨੇ, ਪਰ ਫਿਰ ਵੀ ਉਹ ਇੱਕ ਹੀ ਜੋਤ ਪਰਮੇਸ਼ਰ ਦੀ ਰਮੀ ਹੋਈ ਹੈ।
ਕਹੋ ਨਾਨਕ ਸੁਣ ਪਰਤਰ ਜੋਗੀ ਪਾਰ ਬ੍ਰਹਮ ਲਿਵ ਏਕੰਗ।
ਗੁਰੂ ਨਾਨਕ ਸਾਹਿਬ ਕਹਿੰਦੇ ਹੇ ਪਰਥਰੀ ਜੋਗੀ ਜੀ, ਉਹ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਸਾਡੀ ਇੱਕ ਨਾਲ ਲਿਵ ਲੱਗੀ ਹੋਈ ਆ, ਇਹ ਭਗਤੀ ਯੋਗ ਹੈ, ਇਹ ਭਗਤ ਯੋਗ ਜਿਹਦੇ ਨਾਲ ਮਨ ਨਿਰਮਲ ਹੁੰਦਾ ਹੈ। ਇਹ ਯੋਗ ਦੀਆਂ ਪ੍ਰਕਿਰਿਆਵਾਂ ਨੇ ਜਿਨ੍ਹਾਂ ਨਾਲ ਸਰੀਰ ਨੂੰ ਧਾਰਨ ਅਤੇ ਸਰੀਰ 'ਤੇ ਧਾਰਨ ਕੀਤਿਆਂ ਮਨ ਨਿਰਮਲ ਹੋ ਜਾਂਦਾ, ਮਨ ਪਵਿੱਤਰ ਹੋ ਜਾਂਦਾ। ਪਰਥਰੀ ਯੋਗੀ ਜੀ, ਉਸ ਇੱਕ ਨਾਲ ਸਾਡਾ ਧਿਆਨ ਜੁੜਿਆ ਹੋਇਆ।
ਐਸੋ ਯੋਗ ਜੇ ਨਰ ਜਗ ਧਾਰੈ ਮਨ ਕੀ ਸਗਲੀ ਮੈਲ ਨਿਵਾਰੈ।
ਇਹੋ ਜਿਹਾ ਯੋਗ ਜਗਤ ਵਿੱਚ ਧਾਰਨ ਕਰਦੇ ਨੇ ਉਹਨਾਂ ਦੇ ਮਨ ਦੀ ਮੈਲ ਨਿਵਿਰਤ ਹੋ ਜਾਂਦੀ ਆ, ਉਹਨਾਂ ਦੇ ਅੰਦਰੋਂ ਮਨ ਦਾ ਮੈਲ ਉਹ ਨਿਵਿਰਤ ਹੋ ਕੇ ਯੋਗ ਨੂੰ ਪਰਮੇਸ਼ਰ ਨੂੰ ਪ੍ਰਾਪਤ ਹੁੰਦੇ ਨੇ।
ਹੁਣ ਜੋ ਪਿਆਲਾ ਤੋਏ ਬਖਾਨਾ ਸੋ ਅਬ ਕੋ ਸੁਣੋ ਦੇ ਕਾਨਾ।
ਜਿਹੜਾ ਤੁਸੀਂ ਪਿਆਲਾ ਕਿਹਾ ਨਾ ਵੀ ਪਿਆਲਾ ਪੀ ਕੇ ਧਿਆਨ ਜੁੜਦਾ ਹੈ, ਲਿਵ ਲੱਗਦੀ ਹੈ, ਮਹਾਰਾਜ ਜੀ ਕਹਿੰਦੇ ਉਹ ਪਿਆਲੇ ਦਾ ਜਵਾਬ ਵੀ ਸੁਣ ਲਓ ਵੀ ਅਸੀਂ ਪਿਆਲਾ ਕਿਹੜਾ ਪੀਂਦੇ ਹਾਂ। ਅਤੇ ਜਿਹੜੇ ਪਿਆਲੇ ਪੀਣ ਦੇ ਸ਼ੌਕੀਨ ਨੇ ਉਹਨਾਂ ਨੂੰ ਵੀ ਬੇਨਤੀ ਹੈ ਜੇ ਪਿਆਲਾ ਪੀਣਾ ਤਾਂ ਆਹ ਪੀਓ, ਗੁਰੂ ਨਾਨਕ ਸਾਹਿਬ ਦਾ ਦੱਸਿਆ ਹੋਇਆ। ਪਿਆਲੇ ਪੀਣ ਵਾਲੇ ਵੀ ਜਿਹੜੇ ਮਦਰਾ ਦੇ ਨਸ਼ੇ ਵਿੱਚ ਦਾਨਵਾਂ ਦਾ ਭੋਜਨ ਪੀ ਕੇ ਭੱਖ ਅਪੱਖ ਖਾ ਕੇ ਆਪਣੇ ਪਰਾਏ ਦੀ ਪਛਾਣ ਨਹੀਂ ਰੱਖਦੇ, ਜੇ ਉਹਨਾਂ ਨੂੰ ਸ਼ੌਂਕ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਦੀ ਦੱਸੀ ਹੋਈ ਆਹ ਮਦਰਾ, ਆਹ ਪਿਆਲਾ ਜਿਹੜਾ ਮੇਰੇ ਸਤਿਗੁਰੂ ਜੀ ਦੱਸ ਰਹੇ ਇਹ ਪੀਵੋ, ਰੱਜ ਰੱਜ ਕੇ ਪੀਵੋ, ਜਿਹਨੂੰ ਪੀ ਕੇ ਬੰਦੇ ਦੀ ਹੋਸ਼ ਠਿਕਾਣੇ 'ਤੇ ਆ ਜਾਂਦੀ, ਫਰਮੋਸ਼ ਨਹੀਂ ਹੁੰਦਾ, ਇਹ ਹੋਸ਼ ਟਿਕਾਣੇ 'ਤੇ ਆ ਜਾਂਦੀ ਹੈ। ਇਹ ਐਸਾ ਪਵਿੱਤਰ ਪਿਆਲਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਯੋਗੀ ਜੀ ਹੁਣ ਤੁਹਾਨੂੰ ਉਹ ਦੱਸਦੇ ਹਾਂ, ਗੁੜ ਕਰ ਗਿਆਨ ਧਿਆਨ ਕਰ ਤਾਵੈ, ਕਰ ਕਰਨੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿ। ਇਹ ਸ਼ਬਦ ਦੀ ਕਥਾ ਆਪ ਜੀ ਕੱਲ੍ਹ ਦੀ ਕਥਾ ਵਿੱਚ ਸਰਵਣ ਕਰੋਗੇ। ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਦੀ ਪਵਿੱਤਰ ਬਾਣੀ, ਸਤਿਗੁਰਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ। ਅੱਜ ਜੇਠ ਦੇ ਮਹੀਨੇ ਦੀ ਸੰਕ੍ਰਾਂਤ ਦਾ ਦਿਹਾੜਾ, ਪੰਜਵੇਂ ਗੁਰਦੇਵ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੇ ਗ੍ਰੀਖਮ ਰੁੱਤ ਦੇ ਇਸ ਪਹਿਲੇ ਮਹੀਨੇ ਦੇ ਉਪਦੇਸ਼ ਦੁਆਰਾ ਬਚਨ ਕਹੇ ਨੇ, ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨ। ਹਰ ਇੱਕ ਬੰਦਾ ਆਪਣੇ ਤੋਂ ਵੱਡੀ ਤਾਕਤ ਨਾਲ ਜੁੜਨਾ ਚਾਹੁੰਦਾ, ਜਿਹੜਾ ਉਹਦੇ ਤੋਂ ਵੱਡਾ ਹੈ, ਕਿਸੇ ਵੱਡੀ ਤਾਕਤ ਨਾਲ ਜੁੜਨ ਦੀ ਹਰ ਇੱਕ ਦੀ ਖੁਆਹਿਸ਼ ਹੁੰਦੀ ਹੈ। ਇਹ ਕਿਸੇ ਮੰਤਰੀ ਵਜ਼ੀਰ ਨਾਲ ਮੇਰੀ ਮਿੱਤਰਤਾ ਹੋਵੇ, ਪਹਿਲ ਕਦਮੀ ਹੋਵੇ। ਮਹਾਰਾਜ ਜੀ ਕਹਿੰਦੇ, ਹੇ ਭਾਈ ਜੇ ਜੁੜਨਾ ਨਾ ਉਹਦੇ ਨਾਲ ਜੁੜੋ ਜਿਹਦੇ ਅੱਗੇ ਦੁਨੀਆਂ ਦੀਆਂ ਸਮਸਤ ਸ਼ਕਤੀਆਂ ਨਿਭਦੀਆਂ ਨੇ, ਝੁਕਦੀਆਂ ਨੇ, ਸਾਰੀਆਂ ਤਾਕਤਾਂ ਜਿਹਨਾਂ ਅੱਗੇ ਝੁਕਦੀਆਂ ਨੇ। ਚਤਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਚੌਂ ਦਿਸ਼ਾਵਾਂ 'ਚ ਜਿਹਦਾ ਬਲ ਚੱਲਦਾ, ਹਰ ਪਾਸੇ ਜਿਹਨਾਂ ਦੀ ਤਾਕਤ ਚੱਲਦੀ ਹੈ। ਮਹਾਰਾਜ ਇਸੇ ਦੀ ਵਿਆਖਿਆ ਕਰਦਿਆਂ ਚੰਡੀ ਦੀ ਵਾਰ 'ਚ ਕਹਿੰਦੇ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਬੜੇ ਬੜੇ ਮੁਨ ਦੇਵਤੇ ਕਈ ਯੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਜਿਹਦੇ ਤੋਂ ਵੱਡੀਆਂ ਵੱਡੀਆਂ ਸ਼ਕਤੀਆਂ ਨੇ ਬਲ ਲਿਆ, ਤਾਕਤ ਲਈ ਹੈ, ਹੇ ਭਾਈ ਜੇ ਜੁੜਨਾ ਤਾਂ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਨਾਲ ਜੁੜੋ, ਉਸ ਅਕਾਲ ਪੁਰਖ ਨਾਲ ਜੁੜੋ। ਔਰ ਐਸੇ ਅਕਾਲ ਪੁਰਖ ਪਰਮੇਸ਼ਰ ਦੇ ਦਾਵਣ ਲੱਗੇ ਹਾਂ, ਮਹਾਰਾਜ ਜੀ ਕਹਿੰਦੇ ਫਿਰ ਤੁਸੀਂ ਬੰਨੇ ਨਹੀਂ ਜਾਓਗੇ, ਜੰਮਾਂ ਨਾਲ ਬੰਨੇ ਨਹੀਂ ਜਾਓਗੇ, ਧਰਮ ਰਾਜਾ ਫਿਰ ਬੰਨ ਕੇ ਨਹੀਂ ਲਿਜਾਏਗਾ, ਫਿਰ ਸਦੀਵ ਕਾਲ ਲਈ ਮੁਕਤੀ ਅਤੇ ਮੋਕਸ਼ ਦਾ ਪਰਮ ਆਨੰਦ ਉਹਨਾਂ ਨੂੰ ਪ੍ਰਾਪਤ ਹੋਵੇਗਾ। ਜੁੜੀਏ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਹਾਰਾਜ ਕਿਰਪਾ ਕਰੋ, ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਪਿਛਲਾ ਮਹੀਨਾ ਆਪ ਜੀ ਦੀ ਦਇਆ ਰਹਿਮਤ ਸਦਕਾ ਆਪ ਦੀ ਸੰਗਤ ਕਰਦਿਆਂ ਬੀਤਿਆ, ਇਹ ਵੀ ਆਪ ਜੀ ਦੀ ਰਜ਼ਾ 'ਚ ਆਪ ਜੀ ਦੀ ਸੰਗਤ ਕਰਦਿਆਂ ਬੀਤੇ। ਵਾਹਿਗੁਰੂ ਵਾਹਿਗੁਰੂ।